ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਕਉ ਗੁਰਪ੍ਰਸਾਦ ਜਾਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦਾ ਦੇਵਾ ਸਤਨਾਮ ਗੁਰ ਅਮ੍ਰਿਤ ਆਰੇ ਕਰਤਾ ਰਾਮਦਾਸ ਗੁਰਬਾਰੀ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭਉ ਗੁਰ ਦਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਤੁਮਰੀ ਮਹਿਮਾ ਅਪਰਿ ਅਪਾਰਾ ਜਾਂ ਕਾ ਲਹਿਓ ਨ ਕਿਨਹੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜ ਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਖਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਤਲ ਗੁਰੂ ਸੇਵੀ ਹੈ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚਖਾਏ ਰਸ ਆਇਆ ਸਹਿ ਸੁਭਾਏ ਸੱਚਾ ਵੀ ਪ੍ਰਵਾਹੁ ਹੈ ਤਿਸਨੋ ਤਿਲ ਨਾ ਤੁਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਸੰਗਤਾਂ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੀ ਪਾਵਨ ਬਾਣੀ ਪੰਜੇ ਬਾਣੀਆਂ ਸੁਖਨੀ ਸਾਹਿਬ ਨਾਮ ਅਭਿਆਸ ਸ੍ਰੀ ਆਸਾ ਜੀ ਦੀ ਵਾਰਦਾਤ ਕੀਰਤਨ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਮੁਖਵਾਕ ਦੇ ਅੰਦਰ ਕਿਉਂ ਆਪ ਦੀ ਲਾਹਾ ਪ੍ਰਾਪਤ ਕਰਦੇ ਆਪਣੇ ਸਵਾਸਨ ਦੀ ਪੂੰਜੀ ਨੂੰ ਸੁਫਲੀਆਂ ਕਰਦੇ ਹੋਏ ਇਸ ਸਮੇਂ ਸਤਿਗੁਰਾਂ ਦੀ ਚੱਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅਥਵਾ ਦੂਰ ਦੁਰਾਡੇ ਗੁਰੂ ਪਿਆਰ ਵਿੱਚ ਜੁੜ ਬੈਠੇ ਗੁਰਮੁਖ ਸਰਬੱਤ ਮਾਈ ਭਾਈ ਸਿਨਮਰ ਬੇਨਤੀ ਹੈ ਜਿੱਥੇ ਜਿੱਥੇ ਵੀ ਆਵਾਜ਼ ਦਾ ਰੇਡੀਓ ਦੇ ਮਾਧਿਅਮ ਰਾਹੀਂ ਗੁਰੂ ਘਰ ਵਿੱਚ ਜੋ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਉਸਦਾ ਆਨੰਦ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲਾਂ ਮਨ ਦੀ ਇਕਾਗਰਤਾ ਦੀ ਲੋੜ ਹੈ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹ ਪੰਜ ਸ਼ੁਭ ਗੁਣ ਹਨ ਇਹਨਾਂ ਸ਼ੁਭ ਗੁਣਾਂ ਤੋਂ ਬਿਨਾਂ ਭਗਤੀ ਵਿੱਚ ਕਾਮਯਾਬ ਹੋਣਾ ਬਹੁਤ ਮੁਸ਼ਕਲ ਬਾਤ ਹੈ ਹੋ ਨਹੀਂ ਸਕਦਾ ਇਸ ਕਰਕੇ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸ਼ਰਧਾ ਦਾ ਅਰਥ ਹੀ ਵਿਸ਼ਵਾਸ ਹੈ ਭਾਵਨਾ ਪ੍ਰੇਮ ਵਾਚਕ ਸ਼ਬਦ ਹੈ ਵਿਸ਼ਵਾਸ ਵੀ ਹੋਵੇ, ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਚੀਤ, ਨਿਰਵਾਣਤਾ ਮਨ ਨੀਵਾਂ ਹੋਵੇ। ਇਸ ਤੋਂ ਇਲਾਵਾ ਮਨ ਦੀ ਇਕਾਗਰਤਾ ਹੈ, ਸਰੀਰ ਦੀ ਸਾਵਧਾਨਤਾ ਹੈ, ਇਹਨਾਂ ਦੇ ਨਾਲ ਸਤਿਗੁਰੂ ਕਿਰਪਾ ਕਰਨ ਪੰਜ ਸ਼ੁਭ ਗੁਣਾਂ ਦੀ ਸਹਾਇਤਾ ਦੇ ਨਾਲ ਅਸੀਂ, ਕਿਉਂਕਿ ਕਥਾ ਜਾਂ ਕੀਰਤਨ ਇੱਕ ਭਗਤੀ ਹੈ, ਭਗਤੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਆਪ ਜੀ। ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਇਹਨੂੰ ਸਰਬਣਾ ਭਗਤੀ ਕਹਿੰਦੇ ਜੋ ਆਪ ਜੀ ਕਰ ਰਹੇ ਹੋ। ਕੰਨਾਂ ਦੁਆਰਾ ਪਰਮੇਸ਼ਵਰ ਜੀ ਸਿਫਤ ਸੁਣਨੀ, ਸਿਫਤ ਸੁਣ ਕੇ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਲ ਜੁੜਨਾ, ਇਹ ਸਰਵਣਾ ਭਗਤੀ ਹੈ। ਦੂਸਰਾ ਕੀਰਤਨ ਭਗਤੀ ਹੈ, ਪਾਤਸ਼ਾਹ ਅਰਚਾਨ ਹੈ ਇਤਿਆਦਿਕ ਇਹਨਾਂ ਦੇ ਨਾਮ ਨੇ। ਸੋ ਕਹਿਣ ਤੋਂ ਭਾਵ ਇਹ ਕਥਾ ਕੀਰਤਨ ਭਗਤੀ ਦੇ ਅੰਗ ਹਨ। ਸੋ ਇਸ ਦੇ ਵਿੱਚ ਮਨ ਦੀ ਇਕਾਗਰਤਾ, ਗੁਰੂ ਅਰਜਨ ਸਾਹਿਬ ਜੀ ਦਾ ਜੋ ਪਾਵਨ ਬਚਨ ਹੈ, ਪ੍ਰਭ ਕੀ ਉਸਤੁਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਮਨ ਦੀ ਇਕਾਗਰਤਾ ਕਹਿਣ ਵਾਸਤੇ ਸਹਿਜ ਦੋਨੇ ਪਦ, ਪਰ ਬਹੁਤ ਕਠਿਨ ਬਾਤ ਹੈ। ਮਨ ਨੂੰ ਸਮਝਣਾ ਆਪਣੇ ਆਪ ਨੂੰ ਹੀ ਸਮਝਣਾ ਹੈ। ਮਨ ਕੀ ਹੈ? ਬਸ ਬਾਤ ਇਹ ਹੈ ਵੀ ਸਵਾਲ ਕਰਨ ਵਿੱਚ ਹੀ ਸਹਿਜ ਨੇ, ਸਮਝਣ ਵਿੱਚ ਬਹੁਤ ਔਖੇ। ਮਨ ਕੀ ਹੈ, ਇਹਦੀ ਇਕਾਗਰਤਾ ਕਿਵੇਂ ਬਣਦੀ ਹੈ? ਜਨਮਾਂ ਜਨਮਾਤਰਾਂ ਦਾ ਮਨ ਨੂੰ ਜੋ ਸਵਾ ਪਿਆ ਹੋਇਆ ਹੈ, ਇਹ ਨਾਮ ਅਭਿਆਸ ਦੇ ਵਿੱਚ ਵੀ ਉਹੀ ਆਪਣੀ ਚਮਕ ਦਿਖਾਉਂਦੇ ਹਨ। ਮਨ ਨੂੰ ਸਵਾ, ਭਾਵੇਂ ਕੁੱਤੇ ਦੇ ਸਰੀਰ ਦੇ ਵਿੱਚ ਰਿਹਾ ਤੇ ਉੱਥੇ ਜੋ ਹਰਕਤਾਂ ਸਨ ਉਹਦੇ ਸੰਸਕਾਰ ਇਹਦੇ ਵਿੱਚ ਪੈ ਗਏ। ਫਿਰ ਦੂਸਰੀ ਜੂਨ ਚਲਾ ਗਿਆ, ਤੀਸਰੀ ਚਲਾ ਗਿਆ, ਸੈਂਕੜੇ ਵਿੱਚ ਗਿਆ, ਹਜ਼ਾਰਾਂ ਲੱਖਾਂ ਵਿੱਚ ਗਿਆ। ਹਰ ਜੂਨ ਦਾ ਕੁਛ ਨਾ ਕੁਛ ਪ੍ਰਭਾਵ ਲੈ ਕੇ ਅਗਲੀ ਜੂਨ ਵਿੱਚ ਚਲਣ। ਜਨਮਾਂ ਜਨਮਾਤਰਾਂ ਦੀਆਂ ਆਦਤਾਂ ਜਿਹੜੀਆਂ ਸਨ ਉਹ ਸੂਖਮ ਰੂਪ ਹੋ ਕਰਕੇ ਸਾਡੇ ਮਨ ਦੇ ਵਿੱਚ ਬੈਠੀਆਂ ਹੋਈਆਂ ਹਨ। ਕਈ ਜਨਮ ਪਏ ਕੀਟ ਪਤੰਗਾ, ਉਹ ਸੰਸਕਾਰ ਵੀ ਵਿੱਚ ਪਏ ਨੇ। ਕਈ ਜਨਮ ਗਜਮੀਨ ਕੁਰੰਗਾ, ਉਹ ਆਦਤਾਂ ਵੀ ਸਾਡੇ ਵਿੱਚ ਨੇ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤੇ ਹੁਣ ਮਨੁੱਖਾ ਸਰੀਰ ਵਿੱਚ ਆਇਆ, ਪਹਿਲਾਂ ਤਾਂ ਉਹ ਸੰਸਕਾਰ ਨਹੀਂ ਛੱਡ ਰਹੇ ਪਿੱਛਾ ਜਿਹੜੇ ਜਨਮਾਂ ਜਨਮਾਤਰਾਂ ਦੇ। ਮਨ ਦੇ ਵਿੱਚ ਨਾਮ ਦੇ ਵਸਣ ਦੀ ਜੋ ਮੁਸ਼ਕਲ ਦਿਖ ਰਹੀ ਹੈ ਅਭਿਆਸੀ ਨੂੰ, ਇਹ ਬਾਤ ਬਹੁਤ ਜ਼ਰੂਰੀ ਹੈ ਸਮਝਣ ਵਾਲੀ ਕਿ ਮਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਗੱਲ ਖੁੱਭਦੀ ਹੈ। ਨਾਮ ਮਨ ਦੇ ਵਿੱਚ ਕਿਉਂ ਨਹੀਂ ਖੁੱਭ ਰਿਹਾ? ਦੋ ਗੱਲਾਂ ਕਰਕੇ, ਜਾਂ ਤਾਂ ਅਤਿਅੰਤ ਕਿਸੇ ਦੇ ਨਾਲ ਨਫ਼ਰਤ ਹੋ ਜਾਏ, ਅਤਿਅੰਤ ਦੁਸ਼ਮਣੀ ਹੋ ਜਾਏ ਕਿਸੇ ਦੇ ਨਾਲ, ਤੇ ਉਹਦਾ ਨਾਮ ਬਾਰ ਬਾਰ ਚੇਤੇ ਆਈ ਜਾਂਦਾ, ਦੁਸ਼ਮਣ ਬਾਰ ਬਾਰ ਚੇਤੇ ਆਈ ਜਾਂਦਾ। ਹਰ ਮੋੜ ਤੇ ਦੁਸ਼ਮਣ ਖੜਾ ਨਜ਼ਰ ਆ ਰਿਹਾ, ਹਾਲਾਂਕਿ ਕਿਤੇ ਕੁਛ ਨਾ ਹੋਵੇ, ਬਾਰ ਬਾਰ ਚੇਤੇ ਆ ਰਹੇ ਕਿਉਂਕਿ ਬੈਰ ਹੈ ਉਸ ਦੇ ਨਾਲ। ਰਾਤ ਦਿਨ ਆਪਣੇ ਆਪ ਹੀ ਚੇਤੇ ਆਈ ਜਾਂਦਾ। ਥੋੜਾ ਜਿਹਾ ਸਮਝਣਾ ਹੀ ਹੈ ਰੱਬ ਨੂੰ ਚੇਤੇ ਕਰਨ ਵਾਸਤੇ ਬਾਤ ਕੀ ਹੈ। ਗੁਰਮਤ ਦਾ ਉਪਦੇਸ਼ ਬੜਾ ਸਪਸ਼ਟ ਹੈ, ਇਹਦੇ ਚ ਕੋਈ ਉਲਝਣ ਨਹੀਂ ਹੈ। ਦੁਸ਼ਮਣ ਦੀ ਵਾਰ ਵਾਰ ਯਾਦ ਕਿਉਂ ਆਉਂਦੀ ਹੈ ਇਹਨੂੰ ਸਮਝਣਾ ਹੈ। ਦੁਸ਼ਮਣ ਸਾਡੀ ਮਨ ਦੀ ਤਹਿ ਵਿਚ ਜਾ ਵੜਿਆ, ਨਿਕਲਦਾ ਨਹੀਂ ਉੱਥੋਂ। ਹਰ ਵੇਲੇ ਦੁਸ਼ਮਣ ਦਾ ਪੈਰ ਸਾਡੇ ਅੰਦਰ ਚਲਾ ਗਿਆ। ਬੰਦੇ ਤੋਂ ਡਰ ਨਹੀਂ ਹੈ, ਬੰਦੇ ਦੀ ਜਿਹੜੀ ਬੁਰੀ ਆਦਤ ਹੈ ਉਹ ਤੋਂ ਜਿਹੜਾ ਖਤਰਾ ਹੈ ਆਪਣੀ ਜਾਨ ਦਾ ਖਤਰਾ ਹੈ, ਅਸਲ ਵਿੱਚ ਆਪਣੇ ਆਪ ਤੋਂ ਡਰ ਹੈ ਕਿ ਮੇਰੇ ਸਰੀਰ ਦਾ ਨੁਕਸਾਨ ਨਾ ਕਰੇ। ਜਾਂ ਫਿਰ ਅਤਿ ਅੰਤ ਜਿਹਦੇ ਵਿੱਚ ਸਨੇਹ ਹੈ ਸਾਡਾ, ਪਿਆਰ ਹੈ ਜਿਸ ਦੇ ਵਿੱਚ, ਅਤਿ ਅੰਤ ਸੁਭਾਵਿਕ ਨਹੀਂ, ਤੇ ਉਹ ਵੀ ਦਿਲ ਦੀਆਂ ਤਹਿਾਂ ਦੇ ਵਿੱਚ ਜਾ ਵੜ ਗਏ। ਇਹ ਦੋ ਤਰੀਕਿਆਂ ਦੇ ਨਾਲ ਜਿਵੇਂ ਦੁਸ਼ਮਣ ਤੇ ਮਿੱਤਰ ਸਾਡੇ ਮਨ ਵਿੱਚ ਜਾ ਵੜਦੇ ਨੇ, ਰੱਬ ਨੇ ਸਾਡੇ ਇਸੇ ਤਰੀਕੇ ਦੇ ਨਾਲ ਅੰਦਰ ਜਾਣਾ ਹੈ। ਰੱਬ ਦੇ ਨਾਲ ਦੁਸ਼ਮਣੀ ਤਾਂ ਅਸੀਂ ਕਰ ਨਹੀਂ ਸਕਦੇ, ਦੁਸ਼ਮਣੀ ਕਰਕੇ ਖਟਾਂਗੇ ਜੀ, ਪਰ ਰੱਬ ਨੇ ਉਹ ਵੀ ਤਾਰ ਦਿੱਤੇ ਜਿਨ੍ਹਾਂ ਨੇ ਦੁਸ਼ਮਣੀ ਵੀ ਕੀਤੀ। ਬਾਤ ਇਹ ਵੀ ਹੈ, ਕੰਸ ਨੇ ਦੁਸ਼ਮਣੀ ਕੀਤੀ ਹੈ, ਰਾਵਣ ਨੇ ਦੁਸ਼ਮਣੀ ਕੀਤੀ, ਹਰਨਾਸ਼ ਨੇ ਦੁਸ਼ਮਣੀ ਕੀਤੀ, ਆਖਿਰ ਤਰਤ ਗਏ, ਪਰ ਉਹਦੇ ਚ ਮਨ ਬੇਚੈਨੀ ਵਿਚ ਰਹੇ। ਦੁਸ਼ਮਣ ਨੂੰ ਚੇਤੇ ਕਰਨ ਦੇ ਨਾਲ ਮਨ ਵਿਚ ਕਿਸ ਤਰ੍ਹਾਂ ਦੇ ਭਾਵ ਪ੍ਰਗਟ ਹੁੰਦੇ ਨੇ? ਮਨ ਤੰਗ ਹੁੰਦਾ ਹੈ, ਬਹੁਤ ਜ਼ਿਆਦਾ ਤੰਗ ਹੁੰਦਾ ਹੈ। ਦੁਸ਼ਮਣ ਦਾ ਚੇਤਾ ਆਉਣ ਦੇ ਨਾਲ ਹੀ ਤੜਫ ਉੱਠਦਾ ਹੈ। ਜਦੋਂ ਮਿੱਤਰ ਦੀ ਯਾਦ ਆਉਂਦੀ ਹੈ ਛੇੜੇ ਵਿੱਚ ਆ ਜਾਂਦਾ, ਵਿਛੋੜੇ ਦੀ ਅੱਗ ਵੀ ਤਾਂ ਭਾਵੇਂ ਦਗਦ ਹੋਵੇ, ਉਹ ਤਾਂ ਹੈਗੀ ਗੱਲ ਵੱਖਰੀ। ਇਸ ਕਰਕੇ ਪਰਮੇਸ਼ਵਰ ਦਾ ਨਾਮ, ਪਰਮੇਸ਼ਵਰ ਦਾ ਸਾਡੇ ਮਨ ਦੇ ਵਿੱਚ ਕਿਵੇਂ ਬਣਨਾ ਹੁੰਦਾ ਹੈ, ਉਹ ਬਾਤ ਇਹ ਸਮਝਣ ਵਾਲੀ ਹੈ ਕਿ ਜੇ ਪਰਮੇਸ਼ਵਰ ਦੇ ਨਾਲ ਅਤਿਅੰਤ ਸਨੇਹ ਹੋ ਜਾਏ, ਸਾਡਾ ਪ੍ਰੇਮ ਹੋ ਜਾਵੇ, ਤਾਂ ਫਿਰ ਉਹ ਸਾਡੇ ਅੰਦਰ ਮਨ ਦੀਆਂ ਤਹਿਾਂ ਵਿੱਚ ਜਾ ਵੜੇਗਾ, ਤੇ ਫਿਰ ਉਹਦਾ ਨਾਮ ਚੇਤੇ ਕਰਨਾ ਸਾਡੇ ਲਈ ਕੋਈ ਔਖਾ ਨਹੀਂ। ਅਸਲ ਦੇ ਵਿੱਚ ਤਾਂ ਦੁਸ਼ਮਣ ਦਾ ਚੇਤਾ ਆਉਂਦੇ ਹੀ ਦੁਸ਼ਮਣ ਦਾ ਨਾਂ ਚੇਤੇ, ਦੋਨੇ ਚੀਜ਼ਾਂ ਇਕੱਠੀਆਂ ਆਉਂਦੀਆਂ ਚੇਤੇ, ਦੁਸ਼ਮਣ ਤੇ ਦੁਸ਼ਮਣ ਦਾ ਨਾਮ ਇਕੱਠਾ ਚੇਤੇ ਆਉਂਦਾ। ਜਿਹਦੇ ਨਾਲ ਪ੍ਰੇਮ ਹੈ ਉਹਦਾ ਸ਼ਕਲ ਔਰ ਉਹਦਾ ਨਾਮ ਇਹ ਵੀ ਤੁਰੰਤ ਹਿਰਦੇ ਵਿੱਚ ਲੈ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ, ਪਰਮਾਤਮਾ ਤੇ ਪਰਮਾਤਮਾ ਦਾ ਨਾਮ ਇਕੱਠੇ ਹੀ ਜਦੋਂ ਰੱਬ ਦੀ ਯਾਦ ਆਏਗੀ, ਪਰਮਾਤਮਾ ਦਾ ਨਾਮ ਜਦ ਯਾਦ ਆਏ। ਇਸ ਵਾਸਤੇ ਹੈ ਪਰਮੇਸ਼ਵਰ ਨੂੰ ਚਿੰਤਨ ਕਰਨ ਵੇਲੇ ਕਈ ਮੁਸ਼ਕਲਾਂ ਅਸੀਂ ਦਿੱਕਤਾਂ ਸਾਹਮਣੇ ਦੇਖਦੇ ਹਾਂ, ਅਸੀਂ ਜੀ ਰੱਬ ਨੂੰ ਕਿਵੇਂ ਚੇਤੇ ਕਰੀਏ? ਰੱਬ ਨੂੰ ਚੇਤੇ ਕਰਨ ਦੀ ਕੋਈ ਯੋਗਤ ਸ਼ਬਦ ਅਭਿਆਸ ਕਰਨ ਦੀ ਯੋਗਤ, ਚਲੋ ਇੱਕ ਪੱਖ ਵੱਖਰਾ ਹੈ, ਹੈ ਇਹਦੀ, ਮੈਂ ਇਹਦਾ ਖੰਡਨ ਨਹੀਂ ਕਰਦਾ, ਪਰ ਬਾਤ ਇਹ ਹੈ ਜਿਹਦੇ ਨਾਲ ਪ੍ਰੇਮ ਹੈ ਉਹਨੂੰ ਚੇਤੇ ਕਰਨ ਦੀ ਯੋਗਤ ਕਦੇ ਕਿਸੇ ਨੇ ਨਹੀਂ ਪੁੱਛੀ ਕਿਸੇ ਕੋਲੋਂ ਵੀ ਦੱਸੋ ਜੀ ਮੇਰਾ ਫਲਾਨੇ ਨਾਲ ਪ੍ਰੇਮ ਹੈ, ਮੈਂ ਉਹ ਕਿਵੇਂ ਚੇਤੇ ਕਰਿਆ ਕਰਾਂ? ਦੁਸ਼ਮਣ ਨੂੰ ਚੇਤੇ ਕਰਨ ਵਾਸਤੇ ਕਿਸੇ ਤੋਂ ਯੁਗਤੀ ਕਦੇ ਪੁੱਛਣ ਦੀ ਲੋੜ ਨਹੀਂ ਪਈ, ਫਿਰ ਰੱਬ ਨੂੰ ਚੇਤੇ ਕਰਨ ਵਾਸਤੇ ਲੋੜ ਕਿਉਂ ਪਵੇ? ਰੱਬ ਦੇ ਨਾਲ ਅਤਿਅੰਤ ਸਨੇਹ ਕਰਨ ਦੀ ਬਾਤ ਹੈ, ਚੇਤੇ ਤਾਂ ਆਪਣੇ ਆਪ ਆਏਗਾ। ਅਸਲ ਦੇ ਵਿੱਚ ਯਾਦ ਕਰਨ ਦੀ ਲੋੜ ਨਹੀਂ ਹੁੰਦੀ, ਯਾਦ ਤਾਂ ਖੁਦ ਆਇਆ ਕਰਦੀ ਹੈ। ਮਨ ਦੇ ਵਿੱਚ ਨਿਵਾਸ ਕਰਨ ਵਾਸਤੇ ਰਾਹ ਦੋ ਹੀ ਰੱਖੇ ਨੇ ਰੱਬ ਨੇ, ਜਾਂ ਤਾਂ ਨਫ਼ਰਤ ਦਾ ਤੇ ਜਾਂ ਫਿਰ ਪ੍ਰੇਮ ਦਾ। ਰੱਬ ਦੇ ਨਾਲ ਕਈ ਵਾਰ ਇੱਕੋ ਹੀ ਚੱਲਦਾ, ਕਿਉਂਕਿ ਉਹ ਇੱਕ ਹੈ, ਉਹਦਾ ਉਹਦੇ ਨਾਲ ਤਰੀਕਾ ਵੀ ਇੱਕੋ ਹੀ ਚੱਲੇਗਾ, ਉਹਦੇ ਅੰਦਰ ਪ੍ਰਵੇਸ਼ ਹੋਣ ਦਾ ਜਾਣ ਦਾ ਤਰੀਕਾ ਵੀ ਇੱਕੋ ਹੈ, ਪ੍ਰੇਮ। ਸਾਚ ਕਹੋ ਸੁਣ ਲਿਓ ਸਦੈ, ਇਹਨੂੰ ਪ੍ਰੇਮ ਕੀ ਉੱਤੇ ਨਹੀਂ ਹੀ ਪ੍ਰਪਾਇਓ। ਪ੍ਰੇਮ ਕਿਸੇ ਚੰਮ ਦਾ ਨਹੀਂ, ਪ੍ਰੇਮ ਕਿਸੇ ਦੇਹ ਦਾ ਨਹੀਂ, ਪ੍ਰੇਮ ਉਸ ਪਰਮੇਸ਼ਰ ਦਾ ਜਿਹੜਾ ਦੇਹਾਂ ਦੇ ਦਿਲ ਚ ਨਿਵਾਸ ਕਰ ਰਿਹਾ ਹੈ, ਆਤਮਾ ਦਾ, ਆਪਣੇ ਸਰੂਪ ਦਾ। ਸਤਿਗੁਰੂ ਦੀ ਬਾਣੀ ਸਾਨੂੰ ਇਹੀ ਕੁਝ ਜਣਾ ਰਹੀ ਹੈ। ਸੋ ਆਓ ਮਨ ਦੇਖੀਏ, ਇਕਾਗਰ ਕਰੋ ਆਸਾਰਾ ਵਿੱਚ। ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੀ ਅੰਮ੍ਰਿਤ ਵਚਨ 428 ਅੰਗ ਹੈ, ਪਹਿਲੀ ਤੁਕ ਦੇ ਵਿਚ ਸਤਿਗੁਰਾਂ ਨੇ ਕਥਨ ਕੀਤਾ ਹੈ, ਅੰਮ੍ਰਿਤ ਜਿਨ੍ਹਾਂ ਸਿਖਾਏ ਹੁਣ ਰਸ ਆਇਆ ਸਹਿਜ ਸੁਭਾਏ। ਪਹਿਲੀ ਅੰਮ੍ਰਿਤ ਸ਼ਬਦ ਹੈ ਤੇ ਅੰਮ੍ਰਿਤ ਕੀ ਹੈ ਇਹ ਮੈਂ ਬਾਅਦ ਵਿਚ ਬੇਨਤੀ ਕਰਦਾ। ਅੰਮ੍ਰਿਤ ਦੀ ਪਰਿਭਾਸ਼ਾ ਕੀ ਕਹਿੰਦੀ ਹੈ, ਅਖਰੀ ਅਰਥ ਇਹਦੇ ਅਖਰੀ ਮਾਨੇ ਕੀ ਨੇ ਅੰਮ੍ਰਿਤ ਦੇ, ਉਹ ਬਾਅਦ ਵਿਚ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਅੰਮ੍ਰਿਤ, ਨਾਮ ਅੰਮ੍ਰਿਤ ਦਾ ਰਸ ਗੁਰੂ ਨੇ ਚਖਾ ਦਿੱਤਾ, ਗੁਰਸਿੱਖ ਹਿਰਦਿਆਂ ਦੇ ਅੰਦਰ ਨਾਮ ਦਾ ਰਸ ਆਇਆ ਤੇ ਉਨ੍ਹਾਂ ਨੂੰ ਆਇਆ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਰਸ ਦਵਾ ਦਿੱਤਾ। ਅਰਥੇ ਸੁਤੇ ਸਿੱਧੀ ਸਹਿਜ ਸੁਭਾਏ, ਸੁਤੇ ਸਿੱਧੀ ਇਹ ਰਸ ਅੰਦਰ ਤੋਂ ਆਉਂਦਾ ਰਹਿੰਦਾ ਹੈ। ਅੰਮ੍ਰਿਤ ਦਾ ਰਸ, ਅੰਮ੍ਰਿਤ ਕੀ ਹੈ, ਮ੍ਰਿਤ ਨਾਮ ਮੌਤ ਦਾ ਹੈ, ਮ੍ਰਿਤੂ ਮੌਤ ਨੂੰ ਕਹਿੰਦੇ। ਉਹਦੇ ਮੂਹਰੇ ਐੜਾ ਲੱਗ ਕੇ ਐਨ ਅਰਥ ਉਸ ਤੋਂ ਉਲਟ ਹੋ ਜਾਂਦਾ ਹੈ, ਜਿਵੇਂ ਗਿਆਨ ਦੇ ਅੱਗੇ ਐੜਾ ਲਾ ਦਿਓ ਤਾਂ ਗਿਆਨ ਤੋਂ ਉਲਟਾ ਭਾਵ ਕੀ ਹੋਇਆ, ਅਗਿਆਨ। ਇਸ ਤਰ੍ਹਾਂ ਮ੍ਰਿਤੂ ਦੇ ਅੱਗੇ ਐੜਾ ਲੱਗ ਗਿਆ, ਮ੍ਰਿਤੂ ਤੋਂ ਰਹਿਤ, ਉਹ ਸ਼ਕਤੀ ਜਿਹੜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ, ਉਹਨੂੰ ਅੰਮ੍ਰਿਤ ਕਹਿੰਦੇ ਨੇ। ਇਸ ਕਰਕੇ ਨਾਮ ਨੂੰ ਅੰਮ੍ਰਿਤ ਕਿਹਾ, ਗੁਰਬਾਣੀ ਨੂੰ ਅੰਮ੍ਰਿਤ ਕਿਹਾ, ਇਸੇ ਨਾਮ ਬਾਣੀ ਦੇ ਪ੍ਰਤਾਪ ਦੇ ਨਾਲ ਖੰਡੇ ਵਾਟੇ ਤੋਂ ਤਿਆਰ ਹੋਏ ਨੂੰ ਵੀ ਅੰਮ੍ਰਿਤ ਕਿਹਾ। ਉਹਦੇ ਚ ਬਾਣੀ ਦਾ ਪ੍ਰਭਾਵ ਹੈ ਸੂਖ ਰੂਪ ਹੋਣ ਕਰਕੇ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਤਰਾਂ। ਨਾਮ ਅੰਮ੍ਰਿਤ ਹੈ, ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਰਸ ਚਖਾਏ, ਉਹਨੂੰ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਉਹਨਾਂ ਨੂੰ ਫਿਰ ਰਸ ਸਹਿ ਸੁਆਸ ਸੁਤੇ ਸਿੱਧ ਆਉਂਦਾ ਹੈ।
ਸੱਚਾ ਵੀ ਪ੍ਰਵਾਹੂ ਹੈ ਤਿਸ ਨੂੰ ਤਿਲ ਨਾ ਤੁਮਾਏ।
ਪਰਮੇਸ਼ਰ ਕਿਸੇ ਦੀ ਪਰਵਾਹ ਨਹੀਂ ਕਰਦਾ, ਬੇਰਹਿਤ ਹੈ ਪ੍ਰਵਾਹ ਤੋਂ, ਯਾਨੀ ਕਿਸੇ ਦੀ ਮੁਤਾਜ਼ਗੀ ਨਹੀਂ ਹੈ, ਉਸਨੇ ਉਹ ਮੁਤਾਜ਼ ਨਹੀਂ ਹੈ ਕਿਸੇ ਦੀ। ਤੇ ਇਸ ਕਰਕੇ ਜੋ ਪਰਮੇਸ਼ਰ ਦਾ ਚਿੰਤਨ ਕਰਨ ਵਾਲੇ ਹਨ, ਬੇਪਰਵਾਹ ਸਦਾ ਰੰਗ ਹਰਕ ਜਾ ਕੋ ਪਾਕ ਸੁਹਾਨੀ, ਉਹ ਵੀ ਬੇਪਰਵਾਹ, ਉਹ ਵੀ ਬੇਮੁਹਤਾਜ ਨੇ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਕੋਈ ਮੁਹਤਾਜਗੀ ਨਹੀਂ ਕਿਸੇ ਦੀ, ਬੇਪਰਵਾਹ। ਕਿਉਂਕਿ ਪਰਮਾਤਮਾ ਬੇਪਰਵਾਹ ਹੈ, ਉਹਦੇ ਨਾਲ ਜੁੜ ਗਿਆ। ਜਿਹੜਾ ਡਰਦੇ ਸਹਿਤ ਹੈ, ਜਿਹੜਾ ਉਹਦੇ ਨਾਲ ਜੁੜੂਗਾ, ਉਹ ਵੀ ਡਰਦੇ ਸਹਿਤ ਰਹੂਗਾ। ਜਿਹਦੇ ਸਿਰ ਤੇ ਕਾਲ ਹੈ, ਜਿਹੜਾ ਉਹਦੇ ਨਾਲ ਜੁੜੂ, ਕਾਲ ਉਹਦੇ ਸਿਰ ਤੇ ਵੀ ਰਹੂਗਾ। ਜਿਹਦੇ ਸਿਰ ਤੇ ਕਾਲ ਨਹੀਂ, ਜਿਹੜਾ ਉਹਦੇ ਨਾਲ ਜੁੜੂ ਅਕਾਲ ਨਾਲ, ਉਹ ਵੀ ਕਾਲ ਤੋਂ ਰਹਿਤ ਹੋ ਜੂ। ਜਿਹੜਾ ਡਰ ਤੋਂ ਰਹਿਤ ਪਰਮਾਤਮਾ ਨਾਲ ਜੁੜੂਗਾ, ਉਹ ਡਰ ਤੋਂ ਰਹਿਤ ਹੋ ਜਾਊਗਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਡਰ ਤੋਂ ਰਹਿਤ ਦਾ ਜਾਪ ਕਰਦਾ ਹੈ, ਫਿਰ ਉਹਨੂੰ ਡਰ ਕਿਵੇਂ ਰਹਿ ਜੂਗਾ। ਕੌਣ ਡਰੇ ਡਰ ਕੇ ਛਕਾਓ, ਬੇਪਰਵਾਹ। ਸੱਚਾ ਸੱਚ ਸਰੂਪ ਜਿਹਦੇ ਵਿਚ, ਜਿਵੇਂ ਚਾਨਣੇ ਦੇ ਵਿਚ ਕਿਤੇ ਵੀ ਅੰਧਕਾਰ ਜਾ ਹੀ ਨਹੀਂ ਸਕਦਾ, ਅੰਧਕਾਰ ਦੀ ਮਜਬੂਰੀ ਹੈ, ਚਾਨਣੇ ਦੇ ਨੇੜੇ ਜਾ ਕੇ ਰਹੂਗਾ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਵਾਹਿਗੁਰੂ, ਝੂਠ ਉਹਦੇ ਨੇੜੇ ਜਾ ਹੀ ਨਹੀਂ ਸਕਦਾ, ਕਿਉਂਕਿ ਬਿਲਕੁਲ ਵਿਪਰੀਤ ਹੈ। ਸਾਚਾ ਸਾਹਿਬ ਸਾਚ ਨਾ ਆਏ, ਆਪ ਵੀ ਸੱਚੇ, ਉਹਦੀਆਂ ਸਿਫਤਾਂ ਵੀ ਸੱਚੀਆਂ। ਇਸ ਨੂੰ ਤਿਲ ਨਾ ਤਵਾਏ, ਤਿਲ ਮਾਤਰ ਵੀ ਉਹਨੂੰ ਤਵਾ ਨਹੀਂ ਹੈ, ਤਿਲ ਜਿੰਨੀ ਵੀ ਤਵਾਏ ਪਈ ਇੱਛਾ ਨਹੀਂ ਹੈ ਕੋਈ। ਤਮਾਏ ਦੇ ਦੋ ਅਰਥ ਕੀਤੇ, ਇੱਛਾ ਵੀ ਹੈ, ਤਵਾ ਵੀ ਹੈ। ਉਹਨੂੰ ਤਮਾ ਵੀ ਨਹੀਂ ਤੇ ਉਹਨੂੰ ਇੱਛਾ ਵੀ ਨਹੀਂ, ਐਸਾ ਪਰਮੇਸ਼ਰ ਵਾਹਿਗੁਰੂ ਹੈ।
ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ।
ਕਹਿੰਦੇ ਗੁਰੂ ਦੇ ਮੁਖ ਦੁਆਰਾ, ਗੁਰੂ ਜਮੈਂ ਮੁਖ, ਗੁਰੂ ਦੇ ਮੁਖ ਦੁਆਰਾ ਕਹਿੰਦੇ ਅੰਮ੍ਰਿਤ ਇਉਂ ਵਰਸਦਾ ਜਿਵੇਂ ਬਦਲਾਂ ਚੋਂ ਮੀਂਹ ਵਰਸਦਾ ਹੈ। या यूं कह लो गुरु रूप बदल दे मुंह तो नाम बाणी दी वर्खा दा मीह पै रहा है चिम चिम बरसे अमृत तारा गुरु रसना अमृत बोल दी हर नाम सुहावी जिना सुन सिखा गुरु मन्ने तेना भुख सक जावी ती उस गुरु दी रसना तो बदल दी न्याई नाम बाणी दी वर्खा हो रही है अरे बूंदा जो धरती ते डिगदियां ने सुकी थां ते हरियावलां लै आउंदियां ने क्योंकि पानी मिल गया धरती सोभ करे कदों जल वरसे जदों मीह वरसे धरती दे विच हरियावलां आ जांदियां इस तरह बुद्ध रूप धरती सिख दी गुरु रूप बदल कण गर्जित गोविंद रूप गुरु दा गर्जना की है जिहड़ा शब्द विच बोलना है उपदेश गुरु दे उपदेश दा मीह वरदा है सिखां दे हिरदिआं रूप धरतीआं दे उत्ते इह उपदेश शुभ गुणां दीआं हरियावलां लै आउंदा है बुद्ध रूप धरती उहदे विच शुभ गुण सत संतोख दया धर्म आदि पैदा हो जांदे हन इस करके सदा ही यह अमृत बरसदा गुरु दे मुख द्वारा इनू प्राप्त किसने कीता है स्वांति बूंद मांगो जिमें स्वांति बूंद उद पीहा प्राप्त करदा है गुरमुखा मुख पाए ते गुरसिखां दे मुंह विच इह यानी अंतस्करण विच कन्नां द्वारा यह उपदेश जिहड़ा है ਉਹ ਪ੍ਰਾਪਤ ਹੁੰਦਾ ਹੈ
ਮਨ ਸਦਾ ਹਰੀ ਆਵਲਾ ਸਹਿਜੇ ਹਰ ਗੁਣ ਗਾਏ
ਇਸ ਕਰਕੇ ਜਿਹੜਾ ਮਨ ਹੈ ਤੇ ਉਹ ਹੁਣ ਫਿਰ ਸਦਾ ਹੀ ਸ਼ੁਭ ਗੁਣਾਂ ਦੀ ਹਰਿਆਵਲ ਭਗਤੀ ਦੀ ਹਰਿਆਵਲ ਸਹਿਜ ਹੀ ਨਿਰਜਤਨ ਹੀ ਸਹਿਜ ਭਾਵ ਵਿਚ ਆ ਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ ਗੁਣ ਗਾਉਣੇ ਕੀਤੇ ਹਨ ਤੇ ਹਰੀ ਸ਼ਬਦ ਪਰਮੇਸ਼ੁਰ ਦੇ ਅਨੰਤ ਸ਼ਬਦਾਂ ਵਿਚ ਹਰ ਸ਼ਬਦ ਹੈ ਹਰੀ ਕਹੋ ਹਰ ਕਹੋ ਇਹਦਾ ਅਰਥ ਕੀਤਾ ਹੈ ਭਗਵਾਨ ਕ੍ਰਿਸ਼ਨ ਜੀ ਨੇ ਕਿਨੇ ਹਰੀ ਹਰਤੀ ਪਾਪਾਨੀ ਦੁਸ਼ਟ ਚਿਤ੍ਰਤੀ ਸਿਮਰਤਾ ਕਹਿੰਦੇ ਹਰੀ ਤਾਂ ਕਹਿੰਦੇ ਨੇ ਉਹਨੂੰ ਪਰਮਾਤਮਾ ਨੂੰ ਉਹ ਚੇਤੇ ਕਰਨ ਵਾਲੇ ਦੇ ਦੁੱਖਾਂ ਨੂੰ ਹਰ ਲੈਂਦੇ ਪਾਪਾਂ ਨੂੰ ਹਰ ਲੈਂਦਾ ਹੈ ਹਰੀ ਹਰਤੀ ਪਾਪਾਂ ਨੇ ਦੁਸ਼ਟ ਚਿਤ੍ਰਤੀ ਸਿਮਰਤਾ ਦੁਸ਼ਟ ਚਿਤ ਵਾਲਾ ਵੀ ਉਸ ਨੂੰ ਕੋਈ ਸਿਮਰੇ ਉਹਦੇ ਵੀ ਪਾਪ ਗੁਨਾਹ ਬਖਸ਼ ਦਿੰਦਾ ਹੈ ਐਡੀ ਵੱਡੀ ਉਹਦੇ ਨਾਮ ਦੀ ਬਰਕਤ ਹੈ ਇਸ ਲਈ ਉਹਨੂੰ ਹਰੀ ਦਿੰਦੇ ਪਾਪਾਂ ਨੂੰ ਹਰ ਲੈਂਦਾ ਜਿਵੇਂ ਅਜਾ ਮੰਨ ਲਏ ਪਾਪ ਹਰ ਲਏ ਗਲਕਾ ਦੇ ਪਾਪ ਹਰ ਲਏ ਸਦਨੇ ਕਸਾਈ ਦੇ ਪਾਪ ਹਰ ਲਏ ਕਸਾਈ ਤੋਂ ਸਦਨਾ ਭਗਤ ਹੋ ਗਏ ਸੋ ਇਸ ਵਾਸਤੇ ਹਰ ਗੁਣ ਗਾਏ ਉਹਦੀਆਂ ਖੂਬੀਆਂ ਉਹਦੇ ਨਾਮ ਦਾ ਚਿੰਤਨ ਉਹਦਾ ਜਸ ਫਿਰ ਮਨ ਭਗਤੀ ਦੀ ਹਰਿਆਵਲ ਦੇ ਸਹਿਤ ਹੋ ਕਰਕੇ ਆਨੰਦ ਮਾਣਦਾ ਹੈ ਵਾਰਸ ਪੈਣ ਤੋਂ ਅਨੇਕਾਂ ਫੁੱਲ ਫਿਰ ਜਾਂਦੇ ਨੇ ਅਨੰਤ ਪ੍ਰਕਾਰ ਦੀ ਹਰਿਆਵਲ ਤੇ ਖੇੜਾ ਖੁਸ਼ੀ ਬਨਸਪਤੀ ਵਿਚ ਆ ਜਾਂਦਾ ਹੈ ਇਸੇ ਤਰ੍ਹਾਂ ਨਾਮ ਜਪਣ ਦੇ ਨਾਲ ਅੰਦਰ ਕੁਝ ਖੇੜਾ ਆ ਜਾਂਦਾ ਹੈ ਨਾਮ ਅਭਿਆਸੀ ਮਹਿਸੂਸ ਕਰ ਸਕਦੇ ਨੇ ਜਿਹੜੇ ਨਹੀਂ ਕਰਦੇ ਉਹ ਨਹੀਂ ਕਿ ਜਿਸ ਦਿਨ ਮਨ ਦੀ ਇਕਾਗਰਤਾ ਦੇ ਨਾਲ ਤੁਸੀਂ ਸਿਮਰਨ ਵਿਚ ਜੁੜੇ ਹੋ ਮਨ ਇਕਾਗਰ ਹੋ ਗਿਆ ਮੁੜ ਕੇ 23 ਘੰਟਿਆਂ ਤੱਕ ਤੁਹਾਨੂੰ ਉਸ ਇਕਾਗਰਤਾ ਦਾ ਆਨੰਦ ਤੁਰਦਿਆਂ ਫਿਰਦਿਆਂ ਬੈਠਦਿਆਂ ਉੱਠਦਿਆਂ ਇੱਕ ਅਜੀਬ ਕਿਸਮ ਦਾ ਰਸ ਜਿਹੜਾ ਇਕਾਗਰਤਾ ਵਿਚ ਉਸ ਵੇਲੇ ਆਇਆ ਉਹਦੀ ਝਲਕ ਸਾਰਾ ਦਿਨ ਪਈ ਜਾਂਦੀ ਰਸ ਅੰਦਰੋਂ ਹੀ ਤਾਂ ਪੈਦਾ ਹੋਣਾ ਬਾਹਰ ਤੇ ਨਹੀਂ ਹੋਣਾ ਮਨ ਖਿਣ ਗਿਆ ਰਸਹੀਣ ਹੋ ਗਿਆ ਮਨ ਇਕੱਠਾ ਹੋ ਗਿਆ ਰਸਨ ਦਾ ਕੁੰਡ ਬਣ ਗਿਆ ਇਕਾਗਰਤਾ ਵਿਚੋਂ ਰਸ ਹੋਣਾ ਸੋ ਇਸ ਕਰਕੇ ਪਰਮੇਸ਼ੁਰ ਦੇ गुण गैन करने मन सदी हरियावल भगती दे हरियावल दे सहत हो जावे। अगे दसते हन
सहजे हर गुण गावे
सहज भाव नाल ही हरि परमेश्वर दे गुण गावे
रहाओ
अस्थाई दे के प्रमाण कर दे समझे
मानुक सदा दुहागणी गरखड़ियां दिल लाहे।
जीव रूप स्त्रियां दो तरह दियां मनमुख ते गुरमुख। परमात्मा दियां जिन्नियां भी रूहां ने जिन्ने भी शरीर ने वो सारे स्त्री दी न्याई हैं। एक तरह करके आत्मा होने करके आत्मा ही है सारे परमात्मा दी है। परमात्मा पति दी न्याई है आत्मा स्त्री दी न्याई है। ये भी उस तरह का संबंध है। ये रूहानियत संबंध है वो जिस्मानी संबंध है। ये रूहानियत संबंध की बहुत वाणी है। अकाल मूर्त बर पाया अविनाशी ना कदे मरे न जाया। ए वो बर है जेड़ा कदे मरदा नहीं हुंदा। ए वो बर है जेड़ा कदे छड़दा नहीं हुंदा। इस करके इस युग में पुरख एक है और सगली नार सवाई। दो तरह दियां जीव रूप स्त्रियां हन। एक मनमुख स्त्री है एक गुरमुख स्त्री है। मनमुख जेड़ा जीव है वो दुहागणी की न्याई है छुट्टड़ औरत की न्याई है जो पति ने छड़ दी होगी। मनमुख सदा हमेशा ही दुहागणी परमात्मा तो जेड़ा छुट्टिया होया है वो समझो दुहागण है। तो जीव रूप स्त्री दुहागण है जेड़ी परमात्मा तो छुट्टी हुई है। दर खड़ियां दे लड़ा है ਉਹ ਸੰਸਾਰ ਦੇ ਦਰ ਤੇ ਖੜੀਆਂ ਹੋਈਆਂ ਯਾਨੀ ਇੱਥੇ ਆਪਣਾ ਸਮਾਂ ਬਤੀਤ ਕਰਦੀਆਂ ਹੋਈਆਂ ਦੁਖੀ ਬਿਲਕ ਲਈਆਂ ਦੁੱਖ ਵਿਚ ਬਿਲਕ ਲਈਆਂ ਸ਼ਾਂਤ ਸ਼ਾਂਤੀ ਨਹੀਂ ਚੈਨ ਨਹੀਂ ਹੈ ਕਿਉਂਕਿ ਪਤੀ ਪਰਮਾਤਮਾ ਦੀਆਂ ਛੱਡੀਆਂ ਹੋਈ। ਫਰੀਦ ਸਾਹਿਬ ਨੇ ਇੱਕ ਆਪਣੀ ਜ਼ਿੰਦਗੀ ਦੀ ਅਜਮਾਇਸ਼ ਦੀ ਗੱਲ ਉਹਦਾ ਸਾਰੀਆਂ ਜਿੰਨੀਆਂ ਭਗਤਾਂ ਦੀਆਂ ਸੰਤਾਂ ਦੀਆਂ ਗੁਰਸਿੱਖਾਂ ਦੀਆਂ ਗੁਰੂ ਸਾਹਿਬ ਨੇ ਆਪਣੇ ਸਭ ਅਨੁਭਵ ਦੇ ਵਿੱਚੋਂ ਤੇ ਬਾਣੀ ਦਾ ਪ੍ਰਕਾਸ਼ ਹੋਇਆ। ਫਰੀਦ ਜੀ ਕਿਤੇ ਐਸਾ ਸਮਾਂ ਹੋਇਆ ਸਰੀਰ ਠੀਕ ਨਹੀਂ ਸੀ ਸਰੀਰ ਨੇ ਸਾਥ ਨਾ ਦਿੱਤਾ ਤੇ ਉਹ ਅੰਮ੍ਰਿਤ ਵੇਲੇ ਦੀ ਬੰਦਗੀ ਨਾ ਕਰ ਸਕੇ। ਅੰਮ੍ਰਿਤ ਵੇਲੇ ਆਪਣੀ ਆਤਮਾ ਦਾ ਪਰਮਾਤਮਾ ਦੇ ਨਾਲ ਸੁਮੇਲ ਕਰ ਨਾ ਸਕਿਆ। ਇਹ ਜਦੋਂ ਆਨੰਦ ਤੋਂ ਵਾਂਝਾ ਰਹਿ ਗਿਆ ਇਹ ਫਰੀਦ ਦੀ ਹਾਲਤ ਕਹਿੰਦੇ ਐਸੀ ਸੀ ਜੈਸੀ ਕਿਸੇ ਅਮਲ ਵਾਲੇ ਦੀ ਅਮਲ ਨਾ ਮਿਲਣ ਪਾਉਂਦੀ ਹੈ। ਮਾਤਾ ਬੇਨਤੀ ਹੈ ਇਕਾਗਰਤਾ ਨਾ ਭੰਗ ਕਰੋ ਹੱਥ ਜੋੜ ਕੇ ਬੇਨਤੀ ਹੈ ਗੱਲਾਂ ਨਾ ਕਰੋ ਦਰਬਾਰ ਵਿਚ ਰਹਿ ਕੇ ਬਹੁਤ ਬੁਰੀ ਬਾਤ ਹੈ। ਸਿਆਣਿਆਂ ਤੁਹਾਨੂੰ ਤਾਂ ਕਹਿੰਦੇ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਿਆਣਿਆਂ ਨੂੰ ਇਹ ਗੱਲ ਕਹੀ ਜਾਏ। ਅੱਜ ਪਹਿਲੀ ਵਾਰ ਇੱਕ ਕਹਿਤ ਹੋਈ ਸ਼ਾਇਦ ਮੇਰੀ ਆਵਾਜ਼ ਮਾਤਾ ਤੱਕ ਗਈ ਨਹੀਂ। ਬੇਨਤੀ ਹੈ ਵੀ ਗੱਲਾਂ ਨਾ ਕਰੋ। ਗੁਰਬਾਣੀ ਦੀ ਇਹ ਵੀ ਇੱਕ ਬੇਅਦਬੀ ਹੈ ਗੱਲਾਂ ਕਰਨ ਦਾ ਸਥਾਨ ਇਸ ਸਥਾਨ ਤੋਂ ਬਾਹਰ ਹੈ। ਮਜ਼ਬੂਰਨ ਗੱਲ ਕਰਨੀ ਪਵੇ ਤਾਂ ਇਹਦਾ ਤਰੀਕਾ ਇਹ ਹੈ ਕਿ ਜਿਹਨੂੰ ਗੱਲ ਕਰਦੇ ਹੋ ਕੋਲ ਬੈਠੇ ਨੂੰ ਨਾ ਸੁਣੇ ਉਹਨੂੰ ਕੇਵਲ ਸੁਣੇ। ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਹ ਸ਼ੀਸ਼ਿਆਂ ਦਾ ਮਹਿਲ ਹੁੰਦਾ ਜਿਹੜੀ ਵਿਚਾਰ ਹੈ ਟੁੱਟ ਗਿਆ ਸੀ ਟੁੱਟ ਗਿਆ। ਫਰੀਦ ਸਾਹਿਬ ਉਹਨੇ ਦੇਖਿਆ ਵੀ ਅੱਜ ਬੰਦਗੀ ਨਹੀਂ ਹੋਈ ਤਾਂ ਅਮਲੀਆਂ ਦੀ ਤਰ੍ਹਾਂ ਸਰੀਰ ਟੁੱਟ ਰਿਹਾ ਉਸਦਾ। ਬੇਚੈਨੀ ਦੇ ਵਿੱਚ ਬੇਚੈਨੀ ਐਸੀ ਹੋ ਗਈ ਉਹਨੂੰ ਇਹ ਮਹਿਸੂਸ ਹੋਇਆ ਵੀ ਅੰਗ ਅੰਗ ਟੁੱਟ ਰਿਹਾ ਮੇਰਾ। ਕਲਮ ਚੁੱਕੀ ਅੰਮ੍ਰਿਤ ਬਚਨ ਲੈ ਕੇ ਆ ਫਰੀਦਾ ਅੱਜ ਨਾ ਸੋਤੀ ਕੰਤ ਸਿਉ ਅੱਜ ਮੈਂ ਆਪਣੀ ਕੰਤ ਖੁਦਾ ਦੇ ਨਾਲ ਸਮਾਧੀ ਦੇ ਵਿਚ ਮੈਂ ਉਸ ਮਿਲਾਪ ਦਾ ਆਨੰਦ ਨਾ ਮਾਣਿਆ। ਮੇਰੀ ਅੰਤਿਸ਼ ਕਰਨ ਦੀ ਸੇਜਾ ਜੇ ਸੁਣੀ ਰਹਿ ਗਈ ਮੇਰਾ ਖੁਦਾ ਉਹਦੇ ਤੋਂ ਆਇਆ ਨਾ ਜੋ ਧਿਆਨ ਦੇ ਵਿਚ ਆਉਣਾ ਸੀ। ਫਰੀਦਾ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁਰੇ ਮੁਰਜਾਏ। ਮੈਂ ਮੁਰਝਾ ਗਿਆ, ਅੰਗ ਮੁਰਝਾ ਗਿਆ ਮੇਰਾ, ਤੇ ਅੱਜ ਮੇਰੀ ਖੁਰਾ ਦੀ ਬੰਦਗੀ ਮੇਰੇ ਕੋਲੋਂ ਨਹੀਂ ਹੋਈ ਹੈ। ਨਿਤਨੇਮ ਰਹਿਣ ਤੋਂ ਕਦੇ ਆਏ ਸੀ, ਅਸੀਂ ਵੀ ਇਹ ਸਮਝੀਏ ਕਿ ਗੁਰਸਿੱਖ ਕਹੇ ਕਿ ਮੇਰਾ ਨਿਤਨੇਮ ਰਹਿ ਗਿਆ, ਅੱਜ ਮੈਂ ਬੜਾ ਉਦਾਸ ਹਾਂ। ਧਨ ਨਾ ਮਿਲਣ ਤੇ ਉਦਾਸ ਹੁੰਦਾ, ਫਿਰ ਸਿੱਖੀ ਕਾਹਦੀ ਹੋਈ ਭਾਈ। ਸਾਡਾ ਸਭ ਤੋਂ ਮੁੱਖ ਕੰਮ ਅੰਮ੍ਰਿਤ ਵੇਲੇ ਦਾ ਨਿਤਨੇਮ, ਸਭ ਤੋਂ ਪਹਿਲਾ ਕੰਮ ਇਹ ਹੈ, ਰੱਬ ਨੂੰ ਚੇਤੇ ਕਰਨਾ, ਬਾਕੀ ਸਭ ਕੰਮ ਬਾਅਦ। ਡਿਊਟੀ ਦੇ ਹਿਸਾਬ ਸਿਰ ਜੇ ਅੰਮ੍ਰਿਤ ਵੇਲੇ ਨਹੀਂ ਤਾਂ 24 ਘੰਟਿਆਂ ਚ ਕੋਈ ਸਮਾਂ ਤਾਂ ਨਿਸ਼ਚਿਤ ਕਰੋ। ਮਨ ਨੂੰ ਆਦਤ ਪਾਉਣ ਵਾਸਤੇ ਜਿਹੜੇ ਬੱਚੇ ਨੂੰ ਅਸੀਂ ਪੜ੍ਹਾਈ ਵਿਚ ਕਾਮਯਾਬ ਕਰਨਾ, ਉਹ ਸਕੂਲ ਵੀ ਜਾਂਦਾ, ਸਮੇਂ ਸਿਰ ਉੱਠਦਾ ਵੀ ਹੈ, ਸਮੇਂ ਸਿਰ ਬਹਿੰਦਾ ਵੀ ਹੈ, ਨਹਾਉਂਦਾ ਵੀ ਹੈ, ਕੱਪੜੇ ਵੀ ਸਾਫ਼ ਰੱਖਦਾ, ਕਿਤਾਬਾਂ ਵੀ ਇਕੱਠੀਆਂ ਕਰਦਾ, ਨਿੱਤ ਦਾ ਲੈਸਨ ਜਿਹੜਾ ਉਹ ਵੀ ਪੂਰਾ ਕਰਦਾ ਜੋ ਲੈ ਕੇ ਆਇਆ ਸਬਕ, ਤੇ ਫਿਰ ਇਹ ਵੀ ਤਾਂ ਵਿਦਿਆਰਥੀ ਹੀ ਆਪਾਂ, ਹੋਰ ਕੌਣ ਹੈ। ਇਹ ਵੀ ਤਾਂ ਇੱਕ ਪੜ੍ਹਾਈ ਹੈ ਗੁਰੂ ਨਾਨਕ ਦੇ ਘਰ ਦੇ। ਅੰਮ੍ਰਿਤ ਵੇਲੇ ਤੋਂ ਸਕੂਲ ਲੱਗਦਾ ਗੁਰੂ ਨਾਨਕ ਦਾ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਅੰਮ੍ਰਿਤ ਵੇਲੇ ਉੱਠਣਾ, 24 ਘੰਟਿਆਂ ਦੇ ਵਿਚ ਕੋਈ ਸਮਾਂ ਨਿਸ਼ਚਿਤ ਕਰੋ। ਸਮਾਂ ਕੋਈ ਬਹੁਤਾ ਵੱਡਾ ਨਹੀਂ, 2.5 ਘੰਟੇ ਨਿਸ਼ਚਿਤ ਕਰਨੇ, 24 ਘੰਟਿਆਂ 2.5 ਘੰਟੇ ਬਾਹਰ ਕੱਢਣੇ, ਸੌਣ ਤੋਂ ਕੱਢੇ ਜਾ ਸਕਦੇ ਨੇ ਜੇ ਹੋਰ ਨਹੀਂ, ਗੱਲਾਂ ਕਰਨ ਦੇ ਵਿਚੋਂ ਸਮਾਂ ਬਚਾਇਆ ਜਾ ਸਕਦਾ। ਬਾਲੂ ਵਹਿ ਕੇ ਵਾਧੂ ਦੀਆਂ ਗੱਲਾਂ ਤੋਂ ਸੰਕੋਚ ਕੀਤਾ ਜਾ ਸਕਦਾ, ਟੈਲੀਵਿਜ਼ਨ ਦੇਖਣ ਤੋਂ ਸੰਕੋਚ ਕੀਤਾ ਜਾ ਸਕਦਾ, ਗੰਦੇ ਨਾਵਲ ਪੜ੍ਹਨ ਤੋਂ, ਮੇਜ਼ਰੀਜ਼ ਪੜ੍ਹਨ ਤੋਂ ਟਾਈਮ ਕਿਉਂ ਨਹੀਂ ਕੱਢਿਆ ਜਾ ਸਕਦਾ, ਗੱਲਾਂ ਕਰਨ ਵਾਸਤੇ ਨਿਕਲ ਸਕਦਾ। ਉਹ 2.5 ਘੰਟੇ ਦਾ ਜਿਹੜਾ ਸਿਮਰਨ ਹੈ, ਉਹਦੇ ਵਿਚ ਆਪਣੇ ਮਨ ਦੇ ਨਾਲ ਹੀ ਝਗੜਾ ਕਰਨਾ ਹੈ। ਮਨ ਠਹਿਰੇਗਾ ਨਹੀਂ, ਫੇਰ ਮੁੜ ਕੇ ਲਿਆਉਣਾ, ਫੇਰ ਗਿਆ ਫੇਰ ਲਿਆਂਦਾ, ਫੇਰ ਕਦੇ ਉਹਨੂੰ ਮੌਤ ਦਾ ਭੈ ਦੇਣਾ, ਕਦੇ ਕਿਸੇ ਕਿਸਮ ਦੇ ਸੰਸਕਾਰ, ਉਹ ਹੌਲੀ ਹੌਲੀ ਇਹ ਮਨ ਟਿਕਣ ਦਾ ਸੁਭਾਅ ਬਣਾਊਗਾ। ਜਦੋਂ ਕਦੇ ਬੈਠਣਾ ਹੀ ਆਰੰਭ ਨਹੀਂ ਕੀਤਾ, ਗੋਡੇ ਸਾਥ ਨਹੀਂ ਦਿੰਦੇ, ਭਾਵੇਂ ਕੁਰਸੀ ਤੇ ਬਹਿ ਜਾਣ, ਨਹੀਂ ਗੋਡੇ ਮੁੜਦੇ, ਮਜਬੂਰੀ ਹੈ, ਚੌਂਕੜਾ ਤਾਂ ਅੰਦਰ ਤਾਂ ਲੱਗਣੇ। ਇਹ ਤਾਂ ਸਾਵਧਾਨੀ ਵਾਸਤੇ ਆ ਵੀ ਆਲਸ ਨਾ ਆਵੇ। ਸੋ ਇਸ ਵਾਸਤੇ ਜਦੋਂ ਇਹਦਾ ਮਨ ਦਾ ਸੁਭਾਅ ਬਦਲੂ, ਬੰਦਗੀ ਵਿਚ ਠਹਿਰਨ ਲੱਗੂ। ਫਰੀਦ ਨੇ ਇੱਕ ਦਿਨ ਦੀ ਬੰਦਗੀ ਤੋਂ ਬਾਂਝਾ ਰਹਿ ਕੇ ਇੰਨਾ ਦੁੱਖ ਮਹਿਸੂਸ ਕੀਤਾ, ਫਰੀਦ ਦਾ ਹੋਰ ਕੋਈ ਸ਼ਲੋਕ ਕਦੇ ਐਸਾ ਦੁਬਾਰੇ ਨਹੀਂ ਮਿਲਿਆ। ਇੱਕੋ ਵਾਰ ਐਸਾ ਜ਼ਿੰਦਗੀ ਦੀ ਘਟਨਾ ਹੈ। ਸੋ ਇਸ ਵਾਸਤੇ ਦੁਹਾਗਣੀ ਉਹ ਹੈ ਜਿਵੇਂ ਫਰੀਦ ਸਾਹਿਬ ਨੇ ਕਿਹਾ, ਕਹਿੰਦੇ ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣ ਬਿਆ। ਹੁਣ ਫਰੀਦ ਅਗਲੀ ਗੱਲ ਕਰਦਾ, ਕਹਿੰਦਾ ਇਹ ਤਾਂ ਹਾਲ ਮੇਰਾ ਜਿਹੜਾ ਇੱਕ ਦਿਨ ਮੈਂ ਆਪਣੇ ਖੁਦਾ ਦਾ ਸਮਾਧੀ ਦੇ ਵਿਚ ਆਨੰਦ ਨਹੀਂ ਮਾਣਿਆ, ਰਸ ਤੋਂ ਰਹਿਤ ਰਹਿ ਗਿਆ, ਪਰ ਮੈਂ ਜਿਹੜੀਆਂ ਖੁਦਾ ਦੀਆਂ ਛੁੱਟੜ ਨੇ, ਜਾਣੀ ਜਿਹੜੀ ਕਦੇ ਬੰਦਗੀ ਕਰਦੇ ਹੀ ਨਹੀਂ ਜਿਹੜੇ ਮੁਸਲਮਾਨ, ਕਹਿੰਦੀ ਮੈਂ ਉਹਨਾਂ ਨੂੰ ਪੁੱਛਦਾ, ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣ ਵਿਆ ਹੈ, ਤੁਹਾਡੀ ਰਾਤ ਕਿਵੇਂ ਬਤੀਤ ਹੁੰਦੀ ਹੈ, ਉਮਰ ਉੱਪਰ ਰਾਤ ਹੈ ਤੁਹਾਡੀ ਜ਼ਿੰਦਗੀ, ਮੇਰਾ ਤਾਂ ਅੱਜ ਦਾ ਸਮਾਂ ਨਹੀਂ ਨਿਕਲਣ ਵਿਚ ਆ ਰਿਹਾ, ਮੈਂ ਚਾਹੁੰਦਾ ਕਦੋਂ ਨਵਾਜ਼ ਦਾ ਸਮਾਂ ਹੋਵੇ, ਕਦੋਂ ਦੁਬਾਰੇ ਬੰਦਗੀ ਕਰਾਂ, ਤੁਹਾਨੂੰ ਇੰਤਜ਼ਾਰ ਹੀ ਨਹੀਂ ਖੁਦਾ ਦਾ। ਇੱਥੇ ਮਹਾਰਾਜ ਸਾਹਿਬ ਜੀ ਇਹੀ ਪ੍ਰਮਾਣ ਕਰ ਰਹੇ, ਮਨਮੁੱਖ ਸਦਾ ਦੁਹਾਗਣੀ, ਸਦਾ ਹੀ ਛੁੱਟੀਆਂ ਦਰ ਖੜੀਆਂ ਬਿਲ ਲਾਏ, ਉਹ ਸੰਸਾਰ ਦੇ ਤਲ ਤੇ ਖੜੀਆਂ ਹੋਈਆਂ ਬਿਲ ਕਲੀਆਂ ਹਨ, ਵਾਰ ਵਾਰ ਦੁੱਖ ਦੇ ਵਿਚ ਬਰਲਾਵ ਕਰਦੀਆਂ ਹਨ।
ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੂਕ ਮਾਹੇ,
ਇਹਨਾਂ ਨੂੰ ਪਿਰ ਨਾਮ ਪਤੀ ਦਾ ਹੈ, ਸਾਰੀਆਂ ਜੀਵ ਰੂਪ ਇਸਤਰੀਆਂ ਦਾ ਇੱਕੋ ਹੀ ਪਤੀ ਹੈ ਪਰਮਾਤਮਾ, ਜੀਵ ਅਨੰਤ ਨੂੰ ਪਰਮਾਤਮਾ ਅਨੰਤ ਨਹੀਂ ਹਨ, ਪਰਮਾਤਮਾ ਇੱਕੋ ਹੀ ਹੈ। ਜਿਹਨਾਂ ਪਿਰ ਕਾ ਸਵਾਦ ਨਾ ਆਇਓ, ਪਿਰ ਪਤੀ ਪਰਮਾਤਮਾ ਵਾਹਿਗੁਰੂ ਦਾ, ਉਹਦੇ ਸਿਮਰਨ ਦਾ ਆਨੰਦ ਨਹੀਂ ਆਇਆ ਹੈ। ਜੋ ਤੁਰ ਲਿਖਿਆ ਸੋ ਕਮਾਏ, ਜੋ ਤੁਰਾਂ ਤੋਂ ਲਿਖਿਆ ਹੋਇਆ, ਜੈਸੇ ਕਰਮ ਪਏ ਹੋਏ, ਜੈਸੀ ਕਲਮ ਗੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਬਸ ਇਹ ਕਰਮਾਂ ਦਾ ਫਲ ਹੈ। ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮੰਦ ਭਾਗਿਆ ਨੂੰ ਓਹਦੇ ਦਰਸ਼ਨ ਓਹਦੀ ਭੇਟਾ ਨਹੀ ਹੁੰਦੀ ਹੈ।
ਗੁਰਮੁਖ ਬੀਜੀ ਸਚ ਜਮੈ ਸਚ ਨਾਮ ਵਾਪਾਰ।
ਗੁਰਮੁਖ ਜਿਹੜੇ ਨੇ ਤੇ ਉਨ੍ਹਾਂ ਦਾ ਜੀਵਨ ਇਸ ਹੈ, ਉਹ ਸ਼ਰਧਾ ਰੂਪੀ ਬੀਜ ਨੂੰ ਬੀਜਦੇ ਆ ਅੰਤਸ਼ ਕਰਨ ਦੀ ਧਰਤੀ ਵਿਚ, ਸ਼ਰਧਾ ਰੂਪੀ ਬੀਜ ਬੀਜਦੇ ਆ। ਸ਼ਰਧਾ ਦੇ ਬੀਜ ਨੂੰ ਬ੍ਰਹਮ ਗਿਆਨ ਦਾ ਫਲ ਲੱਗਦਾ ਹੈ, ਸ਼ਰਧਾ ਦੇ ਬੀਜ ਨੂੰ ਪਰਮਾਤਮਾ ਦੀ ਪ੍ਰਾਪਤੀ ਰੂਪੀ ਫਲ ਪ੍ਰਾਪਤ ਹੁੰਦਾ ਹੈ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਇਹ ਫਲ ਮਿਲਦਾ ਹੈ। ਸੋ ਇਸ ਵਾਸਤੇ ਗੁਰਮੁਖ ਜਨ ਉਹ ਪਰਮੇਸ਼ਰ ਦੇ ਨਾਮ ਦਾ ਗੁਰਮੁਖ ਬੀਜੇ ਸਚ ਜਮੈ ਸਚ ਨਾਮ ਵਾਪਾਰ। ਤੇ ਗੁਰਮੁਖ ਜਿਹੜੇ ਨੇ ਮੁਖੀ ਗੁਰੂ ਸਾਹਿਬ ਦੁਆਰਾ ਭਾਵ ਗੁਰੂ ਦਾ ਉਪਦੇਸ਼ ਧਾਰਨ ਕਰਕੇ ਉਹਨੇ ਸ਼ਰਧਾ ਰੂਪੀ ਜੋ ਬੀਜ ਬੀਜਿਆ ਉਹਦੇ ਵਿਚੋਂ ਸੱਚ ਜਮੈ ਉਹਦੇ ਵਿਚੋਂ ਪ੍ਰਾਪਤ ਕੀ ਹੋਇਆ, ਸੱਚ ਰੂਪ ਪਰਮਾਤਮਾ ਪ੍ਰਾਪਤ ਹੋਇਆ। ਕਿਉਂਕਿ ਉਹਨਾਂ ਨੇ ਵਪਾਰ ਨਾਮ ਦਾ ਕੀਤਾ, ਸੱਚ ਨਾਮ ਵਪਾਰ। ਵਣਜ ਕਰੋ ਵਣ ਜਾ ਰਹੇ ਹੋ ਵੱਖਰ ਲਿਓ ਸਵਾਲ, ਉਹਨਾਂ ਨੇ ਵੱਖਰ ਸੰਭਾਲ ਲਿਆ। ਉਹਨਾਂ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇਸ਼, ਉਹਨਾਂ ਦੀ ਨਾਮ ਹੀ ਖੇਤੀ ਹੈ। ਨੌ ਖੇਤੀ ਵੀ ਜੋ ਮੇਰੇ ਭਾਈ ਵਪਾਰ ਕਿਵੇਂ ਕਰਦੇ ਆ, ਵਪਾਰ ਦੇ ਵਿਚ ਜਿਹੜਾ ਸੌਦਾ ਇਕ ਥਾਂ ਤੇ ਖਰੀਦਿਆ ਗਿਆ, ਵਸਤੂ ਲਈ ਗਈ ਤੇ ਉਹਨੂੰ ਦੂਸਰੇ ਥਾਂ ਤੇ ਵੇਚਣਾ ਤੇ ਮੁਨਾਫਾ ਕੋਲ ਰੱਖਣਾ, ਵਪਾਰੀ ਲੋਕ ਇਹੀ ਕਰਦੇ। ਜਿਹੜਾ ਨਾਮ ਦਾ ਵਪਾਰੀ ਹੈ ਉਹ ਵੀ ਤਾਂ ਇਹੀ ਕਰਦਾ। ਜਿਹੜਾ ਗੁਰੂ ਦੇ ਕੋਲੋਂ ਨਾਮ ਲਿਆ ਤੇ ਉਸ ਲਏ ਹੋਏ ਨਾਮ ਦਾ ਜਿਹੜਾ ਅੱਗੇ ਉਪਦੇਸ਼ ਦੇਣਾ ਹੈ ਤੇ ਨਫਾ ਕੋਲ ਰਹਿ ਗਿਆ ਤੇ ਨਾਮ ਅੱਗੇ ਫੈਲਦਾ ਗਿਆ ਗੁਰਸਿੱਖਾਂ ਦੇ ਹਿਰਦੇ ਵਿਚ। ਆਪ ਜਪੈ ਅਵਰ ਹੈ ਨਾਮ ਜਪਾਵੈ, ਇਹਨੂੰ ਵਪਾਰ ਕਹਿੰਦੇ ਨੇ ਸਤਿਗੁਰੂ। ਜਿਹੜਾ ਨਾਮ ਜਪਣਾ ਤੇ ਅੱਗੇ ਜਪਾਉਣਾ, ਇਹ ਖਰਚ ਕਰਨਾ, ਇਹ ਵਪਾਰ ਕਰਨਾ ਹੈ। ਗੁਰਮੁਖ ਰੂਹਾਂ ਨੂੰ ਨਾਮ ਦੇ ਨਾਲ ਜੋੜਨਾ, ਇਹ ਨਾਮ ਦਾ ਵਪਾਰ ਕਰਦੇ ਹਨ।
ਜੋ ਇਤ ਲਾਹੈ ਲਾਇਨ ਭਗਤੀ ਦੇ ਭੰਡਾਰ।
ਜੋ ਭਗਤੀ ਦੇ ਭੰਡਾਰੇ ਦੇ ਕੇ ਗੁਰੂ ਨੇ ਇਸ ਲਾਹੇ ਵਿਚ ਲਾ ਦਿੱਤੇ ਨੇ, ਇਸ ਲਾਹੇ ਨੂੰ ਕਹਿੰਦੇ ਨੇ ਈਹਾਂ ਖਾਟ ਚਲਵੋ ਹਰ ਲਾਹ ਆਗੇ ਵਸਨ ਸੁਹੇਲਾ। ਅੱਗੇ ਵਸਣਾ ਸੁਹੇਲਾ ਕਿ ਇਹ ਸੁਖੀ ਹੋ ਜਾਏਗਾ। ਜੋ ਇਹ ਤਲਾਹੈ ਲਾਇਨ ਭਗਤੀ ਦੇ ਭੰਡਾਰ, ਭਗਤੀ ਦੇ ਭੰਡਾਰੇ ਹਨ। ਗੁਰਬਾਣੀ ਵੀ ਭਾਈ ਭਗਤੀ ਦਾ ਭੰਡਾਰ ਹੈ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਤਸ਼ਾਹ ਰਾਮ ਰਾਜੇ। ਸੋ ਇਹ ਭੰਡਾਰ ਹੈ ਭਗਤ ਭੰਡਾਰ, ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ, ਨਿਹਾਲ ਹੋ ਜਾਂਦੇ ਹਨ। ਸੋ ਜੋ ਇਤ ਲਾਹੇ, ਜੋ ਇਤ ਲਾਹੇ ਲਾਇਨ ਭਗਤੀ ਦੇ ਭੰਡਾਰ, ਭਗਤੀ ਦੇ ਭੰਡਾਰੇ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਸ਼ਬਦ ਦਾ ਲੰਗਰ ਹੈ, ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ, ਇਹ ਗੁਰ ਸ਼ਬਦ ਦਾ ਲੰਗਰ ਹੈ। ਗੁਰੂ ਨਾਨਕ ਦੇ ਦਰ ਦੇ ਉੱਤੇ ਜਿਸਮਾਨੀ ਤੇ ਰੂਹਾਨੀ ਦੋ ਤਰ੍ਹਾਂ ਦਾ ਲੰਗਰ ਚੱਲਦਾ ਹੈ, ਇਹ ਰੂਹਾਨੀ ਲੰਗਰ ਹੈ। ਉਹ ਜਿਸਮਾਨੀ ਲੰਗਰ ਹੈ ਜਿਹਦੇ ਵਿਚ ਅੰਨ ਆਦਿ ਪਦਾਰਥ ਵਰਤਣਾ ਹੈ, ਇਹਦੇ ਚ ਸ਼ਬਦ ਵਰਤਣਾ ਹੈ, ਇਹ ਭੰਡਾਰੇ ਦੀ ਕੀਮਤ ਹੈ ਯਾਰ, ਜਿਸਮ ਨੂੰ ਠੀਕ ਰੱਖਣ ਵਾਸਤੇ। ਸੋ ਇਸ ਵਾਸਤੇ ਜੋ ਇਤਲਾਹ ਹੈ ਲਾਇਨ ਭਗਤੀ ਦੇ ਭੰਡਾਰ, ਭਗਤੀ ਦੇ ਭੰਡਾਰੇ ਦੇ ਕਰਕੇ
ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸੀਗਾਰ।
ਇਹ ਤੁਸੀਂ ਮਨਮੁਖ ਜਿਨ੍ਹਾਂ ਦੀ ਉੱਤੇ ਗੱਲ ਪਹਿਲਾਂ ਕੀਤੀ ਹੈ, ਗੁਰਮੁਖਾਂ ਦੀ ਵੀ ਨਾਲ ਨਾਲ ਕਰਦੇ ਹੁੰਦੇ। ਮਨਮੁਖ ਦੁਹਾਗਣੀ, ਗੁਰਮੁਖ ਸਦਾ ਸੁਹਾਗਣੀ, ਗੁਰਮੁਖਾਂ ਨੂੰ ਪਰਮਾਤਮਾ ਦੀ ਅਭੇਦਤਾ ਦਾ ਆਨੰਦ ਹੈ, ਰਸ ਹੈ ਗੁਰਮੁਖ ਰੂਪ ਇਸਤਰੀਆਂ ਤੇ ਉਹਨਾਂ ਨੂੰ ਸਦਾ ਹੀ ਆਨੰਦ ਹੈ। ਉਹਨਾਂ ਨੇ ਭੈ ਭਗਤ ਸੀਗਾਰ, ਪਰਮਾਤਮਾ ਦੇ ਭੈ ਦਾ ਔਰ ਪਰਮਾਤਮਾ ਦੇ ਪ੍ਰੇਮ ਦਾ, ਭਗਤੀ ਦਾ ਔਰ ਭੈ ਦਾ ਇਹ ਸ਼ਿੰਗਾਰ ਬਣਾਇਆ ਹੋਇਆ। ਹੋਰ ਦੂਸਰਾ ਸੰਸਾਰ ਦਾ ਬਨੌਟੀ ਹਾਰ ਸ਼ਿੰਗਾਰ ਗੁਰਮਤਿ ਵਿਚ ਨਹੀਂ ਹੈ। ਗੁਰਮਤਿ ਵਿਚ ਦਿਖਾਵੇ ਨੂੰ ਬਨਾਵਟ ਨੂੰ ਥਾਂ ਨਹੀਂ ਹੈ। ਇਸ ਲਈ ਗੁਰਮਤਿ ਦੇ ਨਾਲ ਜੁੜੇ ਹੋਏ ਲੋਕ ਉਹ ਦਿਖਾਵਾ ਨਹੀਂ ਕਰਦੇ, ਬਨਾਵਟ ਨਹੀਂ ਕਰਦੇ। ਬਨਾਵਟ ਜਿਹੜੀ ਚੀਜ਼ ਹੋਵੇ ਨਾ ਬਣਾਓ ਬਣਾਇਆ ਗਿਆ। ਜੈਸੀ ਸੁੰਦਰਤਾ ਪਰਮਾਤਮਾ ਨੇ ਦੇ ਦਿੱਤੀ, ਜੈਸਾ ਸਰੀਰ ਦੇ ਦਿੱਤਾ ਉਹਨੂੰ ਸੰਭਾਲ ਕੇ ਰੱਖੋ। ਨਕਲੀ ਸੁੰਦਰਤਾ ਬਹੁਤ ਕੁਛ ਨਕਲੀ ਪੈਦਾ ਕਰਦੇ ਸੀ, ਅਸਲੀ ਚੀਜ਼। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸ਼ਿੰਗਾਰ, ਉਹਨਾਂ ਨੇ ਰੱਬ ਦਾ ਡਰ ਜਿਹੜਾ ਧਾਰਨ ਕੀਤਾ ਇਹੀ ਉਹਨਾਂ ਦਾ ਸ਼ਿੰਗਾਰ ਹੈ। ਅਸਲ ਦੇ ਵਿੱਚ ਔਰਤ ਦਾ ਸਭ ਤੋਂ ਕੀਮਤੀ ਗਹਿਣਾ ਪਤੀ ਦਾ ਭੈ ਹੈ। ਜਿਹਨੂੰ ਪਤੀ ਦਾ ਨਾ ਤਾਂ ਭੈ ਹੈ ਨਾ ਪਤੀ ਦੇ ਨਾਲ ਪਿਆਰ ਹੈ, ਤੇਰੀ ਜ਼ਿੰਦਗੀ ਕੀ ਹੈ? ਪਸ਼ੂ ਬਣਾ ਹੈ ਤੇ ਪਸ਼ੂ ਤੋਂ ਡਰਦਾ ਵੀ ਨਹੀਂ, ਪਸ਼ੂ ਦਾ ਪਿਆਰ ਵੀ ਨਹੀਂ ਕਰਦਾ, ਸਵਾਰਥੀ ਹੈ। ਸੋ ਇਸ ਵਾਸਤੇ ਮਨੁੱਖ ਜਾਤੀ ਦੇ ਵਿੱਚ ਪਸ਼ੂ ਬਣੇ ਵਾਲੇ ਲੱਛਣ ਹੋਣ ਤਾਂ ਇੱਕ ਦੂਜੇ ਨੂੰ ਭਾਵੇਂ ਪਸ਼ੂ ਬਣੇ ਵਾਲੇ ਲੋਕ ਮਨੁੱਖ ਕਹਿਣ ਤੇ ਪਰਮਾਰਥਕ ਦ੍ਰਿਸ਼ਟੀ ਦੇ ਨਾਲ ਏਕ ਭਗਤ ਭਗਵਾਨ ਜੈ ਪ੍ਰਾਣੀ ਕੇ ਨਾਏ ਮਨ ਜੈਸੇ ਸੂਕਰ ਸਵਾਲ ਨਾਨਕ ਮਾਨੋ ਤਾਹੇ ਤਾਂ ਪਸ਼ੂ ਬਣੇ ਹੈ। ਪਤੀ ਪਤਨੀ ਦੇ ਵਿਚਕਾਰ ਮਜ਼ਬੂਤ ਸੰਬੰਧ ਬਣਾਉਣ ਵਾਸਤੇ ਸੰਸਾਰਕ ਜੀਵਨ ਦੇ ਵਿੱਚ ਸੰਸਾਰਕ ਪ੍ਰੇਮ, ਉਧਰ ਪਰਮਾਰਥੀ ਦੁਨੀਆਂ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਔਰ ਪਰਮਾਤਮਾ ਦਾ ਡਰ, ਦੋ ਗੱਲਾਂ ਨੇ। ਗੁਰਮੁਖ ਇਸ ਕਰਕੇ ਸਦਾ ਹੀ ਸੁਹਾਗ ਉਹਦੀ ਪ੍ਰਾਪਤੀ ਦਾ ਆਨੰਦ ਮਾਣਦੇ ਹੈ, ਭੈ ਦੇ ਵਿੱਚ ਰਹਿੰਦੇ ਨੇ, ਭਗਤੀ ਦੇ ਵਿੱਚ ਨੇ, ਇਹੀ ਉਹਨਾਂ ਦਾ ਸ਼ਿੰਗਾਰ ਹੈ ਜੀ।
ਅੰਜਨ ਰਾਵ ਹੈ ਫਿਰ ਆਪਣਾ ਸੱਚ ਰੱਖਾਂ ਔਰ ਹਾਰ,
ਉਹਨਾਂ ਨੇ ਸੱਚ ਪਰਮੇਸ਼ਰ ਦੇ ਨਾਮ ਨੂੰ ਉਹ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ। ਉਹ ਫਿਰ ਦਿਨ ਰਾਤ ਆਪਣੇ ਫਿਰ ਪਤੀ ਨੂੰ ਰਾਵ ਹੈ ਉਹਦੇ ਆਨੰਦ ਨੂੰ ਮਾਣਦੀਆਂ, ਰਾਵ ਹੈ ਆਨੰਦ ਮਾਣਦੀਆਂ। ਕਾਰਨ ਕੀ ਹੈ? ਸੱਚ ਨੂੰ ਹਿਰਦੇ ਚ ਧਾਰਨ ਕਰਕੇ ਰੱਖਿਆ। ਸੱਚਾ ਕੌਣ? ਪਰਮੇਸ਼ਰ ਵਾਹਿਗੁਰੂ ਦਾ ਨਾਮ, ਉਹਨੇ ਹਿਰਦੇ ਚ ਧਾਰਨ ਕੀਤਾ। ਧਾਰਨ ਕਰਨਾ, ਜਿਹੜੀ ਚੀਜ਼ ਨੂੰ ਧਾਰਨ ਕਰ ਲਈ ਉਹ ਵੱਖਰੀ ਨਹੀਂ ਹੁੰਦੀ ਹੁੰਦੀ। ਮਿਸਾਲ ਦੇ ਤੌਰ ਤੇ ਅੰਮ੍ਰਿਤ ਛਕਣ ਵਾਲੇ ਨੇ ਪੰਜ ਕਕਾਰ ਧਾਰਨ ਕੀਤੇ ਹੋਏ ਨੇ, ਇਹਨਾਂ ਨੂੰ ਅਸੀਂ ਬੋਲਦੇ ਹਾਂ ਵੀ ਇਹ ਧਾਰਨ ਕੀਤੇ ਹੋਏ ਨੇ। ਅਸੀਂ ਕਿਰਪਾਨ ਧਾਰਨ ਕੀਤੀ ਹੋਈ ਹੈ, ਫਿਰ ਉਹਨੂੰ ਕਿਰਪਾਨ ਨੂੰ ਲਾ ਕੇ ਅਸੀਂ ਵੱਖਰੇ ਨਹੀਂ ਇੱਕ ਪਾਸੇ ਰੱਖ ਸਕਦੇ। ਇਹ ਨਹੀਂ ਹੋ ਸਕਦਾ ਵੀ ਕਿਰਪਾਨ ਕਿਸੇ ਹੋਰ ਪਾਸੇ ਪਈ ਹੋਵੇ, ਸਿੰਘ ਜੀ ਕਿਸੇ ਹੋਰ ਪਾਸੇ ਹੋਣ। ਜੇ ਐਸਾ ਕਰਦਾ ਤਾਂ ਗੁਰਮਤਿ ਦਾ ਚੋਰ ਹੈ, ਸਿੱਖ ਨਹੀਂ ਹੈ ਉਹ। ਇਸੇ ਤਰ੍ਹਾਂ ਨਾਮ ਉਸ ਦਿਨ ਧਾਰਨ ਹੋਏਗਾ ਜਦੋਂ ਨਾਮ ਕਿਤੇ ਸਾਤੋਂ ਵੱਖਰਾ ਨਾ ਹੋਵੇ। ਹੁਣ ਤਾਂ ਨਾਮ ਵੱਖਰਾ ਹੋ ਜਾਂਦਾ, ਅਸੀਂ ਵੱਖਰੇ ਹੋ ਜਾਂਦੇ। ਨਾਮ ਨੂੰ ਛੱਡ ਕੇ ਸਾਡਾ ਮਨ ਵੱਖਰਾ ਹੋ ਜਾਂਦਾ ਹੈ, ਇਹਦਾ ਮਤਲਬ ਅਸੀਂ ਅਜੇ ਧਾਰਨ ਨਹੀਂ ਕੀਤਾ। ਨਾਮ ਕਹੀਂ ਜਾਓ ਵੀ ਨਾਮ ਲਿਆ ਹੋਇਆ ਪੰਜਾਂ ਪਿਆਰਿਆਂ ਤੋਂ, ਤੇ ਲਿਆ ਹੋਇਆ ਚਲਿਆ ਕਿਉਂ ਜਾਂਦਾ? ਕੋਈ ਅੰਦਰ ਖੋਟ ਹੈ ਸਾਡੇ? ਦੇਣ ਵਾਲਿਆਂ ਦੀ ਤਾਂ ਖੋਟ ਨਹੀਂ ਹੈ, ਉਹਨਾਂ ਨੇ ਤਾਂ ਡਿਊਟੀ ਦੇਣ ਦੀ ਸੀ, ਨਾਮ ਦੇ ਦਿੱਤਾ ਗੁਰੂ ਲੋਕਾਂ ਨੇ। ਨਾਮ ਨੂੰ ਟਿਕਾਉਣ ਵਾਸਤੇ ਟਿਕਾਣਾ ਤਾਂ ਅਸੀਂ ਦੇਣਾ ਸੀ। ਮਹਿਮਾਨ ਜਿਹਦੇ ਘਰ ਆਉਂਦਾ ਹੈ ਬੈਠਣ ਨੂੰ ਜਗ੍ਹਾ ਉਹਨੇ ਦੇਣੀ ਹੈ, ਗਵਾਂਢੀ ਦੀ ਡਿਊਟੀ ਤਾਂ ਹੈ ਨਾ। ਇਸ ਕਰਕੇ ਨਾਮ ਜਿਹਨੇ ਲਿਆ ਉਹਨੇ ਨਾਮ ਨੂੰ ਟਿਕਾਉਣਾ ਵੀ ਤਾਂ ਦੇਣਾ ਹੈ। ਟਿਕਣ ਨੂੰ ਜਗ੍ਹਾ ਅੰਦਰ ਜਗ੍ਹਾ ਹੈ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਐਨ ਪੂਰ ਹੋਇਆ ਪਿਆ ਅੰਦਰ ਸਾਡਾ, ਭਰਿਆ ਪਿਆ ਨੱਕੋ ਨੱਕ। ਕਿਤੇ ਨਾਮ ਨੂੰ ਠਹਿਰਨ ਨੂੰ ਜਗ੍ਹਾ ਤਾਂ ਮਿਲੇ, ਜਗ੍ਹਾ ਮਿਲੇਗੀ ਉੱਥੇ ਠਹਿਰੇਗਾ ਨਾਮ। ਜਦੋਂ ਅੰਦਰ ਟਿਕਾਣਾ ਮਿਲ ਗਿਆ ਉੱਥੇ ਨਾਮ ਨੇ ਠਹਿਰ ਜਾਣਾ। ਹੌਲੀ ਹੌਲੀ ਸਮਾਂ ਆਉਂਦਾ ਹੈ ਜਦੋਂ ਬੀਜ ਧਰਤੀ ਦੇ ਨਾਲ ਸਪਰਸ਼ ਕਰਕੇ ਗਿੱਲ ਨੂੰ ਪ੍ਰਾਪਤ ਕਰਕੇ ਉਹਦੇ ਚ ਪੁੰਗਰਨ ਦੀ ਸ਼ਕਤੀ ਆ ਜਾਂਦੀ ਹੈ। ਉਹੀ ਦਾਣਾ ਜਿਹੜਾ ਸੁੱਕ ਦੇ ਚ ਪਿਆ ਕਦੇ ਨੀ ਜੰਮਦਾ, ਜਿਹੜਾ ਗਿੱਲ ਵਿਚ ਚਲਾ ਗਿਆ ਸਿੱਲਾ ਹੋ ਗਿਆ ਉਹਦੇ ਵਿਚ ਪੁੰਗਰਨ ਦੀ ਸ਼ਕਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨ ਜਿਹਦੀ ਸ਼ਰਧਾ ਦੀ ਗਿੱਲ ਆ ਗਈ ਮੈਕ ਦੀ ਲੋੜ ਤਾਂ ਨੀ ਪੀਂਦੀ ਹੈ। ਸੋ ਇਸ ਕਰਕੇ ਸਾਧ ਸੰਗਤ ਉਹ ਸੱਚ ਰੱਖੇ ਔਰ ਧਾਰ ਔਰ ਹਿਰਦੇ ਦੇ ਵਿਚ ਸੱਚ ਨੂੰ ਧਾਰਨ ਕਰਕੇ ਰੱਖਿਆ ਸੱਚ ਨਾਲ ਲੋਕਾਂ ਦੀ।
ਜਿਨ੍ਹਾਂ ਫਿਰ ਰਾਵਿਆ ਆਪਣਾ ਤਿਨਾ ਵਿਟਾ ਵੱਲ ਜਾਓ,
ਆਪਣੀ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵਿਆ ਮਾਣਿਆ ਉਹਨਾਂ ਤੋਂ ਭਾਈ ਬਲਿਹਾਰ ਕੁਰਬਾਨ ਜਾਈਏ। ਰੱਬ ਨੂੰ ਚੇਤੇ ਕਰਨ ਵਾਸਤੇ ਅਸੀਂ ਰੱਬ ਦੇ ਘਰ ਆਉਂਦੇ ਹਾਂ ਭਾਈ, ਇੱਥੇ ਆ ਕੇ ਜੇ ਅਸੀਂ ਇੱਕੋ ਹੀ ਗੱਲ ਨਹੀਂ ਸੁਣੀ ਸੁਖੀ ਸਿੱਖੀ ਹੈ, ਭਾਵੇਂ ਕੋਈ ਛੋਟਾ ਹੈ ਭਾਵੇਂ ਵੱਡਾ ਹੈ, ਮਰਿਆਦਾ ਜਿਹੜੀ ਹੈ ਉਹ ਇੱਕ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਹੈ ਰਹਿਣੀ ਬਹਿਣੀ ਕਹਿਣੀ ਔਰ ਸਹਿਣੀ, ਚਾਰ ਚੀਜ਼ਾਂ ਗੁਰੂ ਨਾਨਕ ਦੇ ਘਰ ਵਿਚ। ਸੰਗਤ ਵਿਚ ਆ ਕੇ ਅਸੀਂ ਜਦੋਂ ਇਹੀ ਨੀ ਸਿੱਖਿਆ ਵੀ ਬੋਲਣਾ ਕਿਵੇਂ ਹੈ, ਅਜੇ ਤਾਂ ਬਹੁਤ ਬੱਚਾ ਬਣਿਆ ਵਿੱਚ ਬਾਲਪਣਾ ਜੇ ਬਹੁਤ, ਅਜੇ ਸਤਸੰਗੀ ਫਿਰ ਸਿਆਣਾ ਨੀ ਹੋਇਆ, ਉਹਨੂੰ ਤਾਂ ਆ ਕੇ ਇਹੀ ਨੀ ਪਤਾ ਮੈਂ ਜੀਭ ਤੇ ਕੰਟਰੋਲ ਰੱਖਣਾ, ਮੈਂ ਸੰਗਤ ਚ ਆ ਕੇ ਗੱਲ ਨਹੀਂ ਕਰਨੀ। ਅੰਮ੍ਰਿਤ ਵੇਲਾ ਕੋਈ ਗੱਲਾਂ ਕਰਨ ਦਾ ਸਮਾਂ, ਜਦੋਂ ਕਥਾ ਹੁੰਦੀ ਹੋਵੇ ਉਦੋਂ ਕੋਈ ਗੱਲਾਂ ਕਰਨ ਦਾ ਸਮਾਂ ਹੁੰਦਾ। ਗੁਰੂ ਕੇ ਦਰਬਾਰ ਦੇ ਅੰਦਰ ਇਹ ਪਾਪ ਕਦੀ ਨਹੀਂ ਕਰਨਾ ਚਾਹੀਦਾ। ਗੁਰੂ ਪਿਆਰੇ ਇਹਨੂੰ ਰਹਿਤਨਾਮਿਆਂ ਵਿਚ ਬੜੀ ਸਖਤੀ ਦੇ ਨਾਲ ਲਿਆ। ਇਹ ਬਾਤ ਸਾਨੂੰ ਸਾਰੇ ਸਤਸੰਗੀਆਂ ਨੂੰ ਸਮਝ ਲੈਣੀ ਚਾਹੀਦੀ ਹੈ। ਹਰ ਜਸ ਚਲਤੇ ਰੱਬ ਦਾ ਜਸ ਸੁਣਿਆ ਹੁੰਦੇ ਆ, ਹਰ ਜਸ ਚਲਤੇ ਜੇ ਕੋਈ ਬਾਤ ਚਲਾਵੇ ਕਹਿਆ ਗੋਬਿੰਦ ਸਿੰਘ ਬਹੁਤ ਪਰਜਮਪੁਰ ਜਾਵੇ, ਡਰਨਾ ਕਿਤੇ ਠੀਕ ਕਰਦੇ ਕਰਦੇ ਐਸਾ ਗਲਤ ਨਾ ਕਰ ਬੈਠੀਏ ਜਿਹਦਾ ਪ੍ਰਣਾਮ ਬਹੁਤ ਜ਼ਿਆਦਾ ਤਕਲੀਫ ਵਾਲਾ ਹੋ ਜਾਏ। ਇਸੇ ਕਰਕੇ ਤਾਂ ਭੈ ਪੈਦਾ ਕਰਨਾ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ, ਮਾਰੇ ਕਹਿੰਦੇ ਮੇਰਾ ਸਿੱਖ ਥੋੜੀ ਹੋ। ਇਸ ਕਰਕੇ ਸਿੱਖ ਕਹਿਲਾਉਣ ਲਈ ਸਿੱਖੀ ਦੇ ਨਿਯਮ ਧਾਰਨ ਕਰਨੇ ਪੈਣਗੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਤੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਜਿਹਨਾਂ ਆਪਣੇ ਪਤੀ ਪਰਮਾਤਮਾ ਲਈ ਅਭੇਦਤਾ ਦਾ ਆਨੰਦ ਮਾਨਣਾ ਕੀਤਾ ਹੈ।
ਸਦਾ ਕਰਕੇ ਸੰਗ ਰਹਿ ਵਿੱਚੋਂ ਆਪ ਗਵਾਏ।
ਹਾਂਜੀ, ਜਿਨ੍ਹਾਂ ਨੇ ਆਪਾ ਗਵਾ ਦਿੱਤਾ, ਭਗਤੀ ਕੀ ਆ ਆਪਾਂ ਗਵਾਉਣਾ, ਆਪਾਂ ਜਣਾਉਣਾ ਨੇ। ਜਦੋਂ ਇਹ ਜਣਾਉਂਦਾ ਵੀ ਮੈਂ ਕੀਰਤਨ ਕਰਨ ਵਾਲਾ ਹੈ, ਮੈਂ ਪਾਠ ਕਰਨ ਵਾਲਾ ਹੈ, ਮੈਂ ਕਥਾ ਕਰਨ ਵਾਲਾ ਹੈ, ਮੈਂ ਪਰਿਵਾਰ ਨੂੰ ਪਾਲਣ ਵਾਲਾ ਹੈ, ਮੈਂ ਨੌਕਰੀ ਕਰਕੇ ਬੱਚਿਆਂ ਨੂੰ ਪਾਲਦਾ, ਮੈਂ ਤੁਹਾਡੇ ਮੂੰਹ ਚ ਚੌਕਾ ਦਿੰਦਾ, ਕਈ ਗੱਲਾਂ ਕਰਦੇ ਹਾਂ ਅਸੀਂ, ਇਹ ਸਭ ਸਾਡੀ ਸੰਗਤਾਂ ਬੋਲ ਰਹੀ ਹੈ। ਤੂੰ ਕੁਛ ਵੀ ਨੀ ਕਰ ਰਿਹਾ, ਇੱਕ ਸੈਕਿੰਡ ਦੇ ਵਿਚ ਤੇਰੇ ਦਿੱਤੇ ਹੋਏ ਹੱਥ ਵਾਪਸ ਲੈ ਸਕਦਾ ਪਰਮਾਤਮਾ। ਮੈਂ ਅਜਿਹੇ ਵਿਅਕਤੀ ਦੇਖੇ ਨੇ ਜਿਨ੍ਹਾਂ ਦੇ ਦੋਨੇ ਹੱਥ ਵੱਡੇ ਹੋਏ, ਇੱਕ ਨਹੀਂ ਦੋਨੇ ਹੱਥ ਵੱਡੇ ਹੋਏ, ਦੋਵੇਂ ਲਾਭ ਲੱਤਾਂ ਕੱਟੀਆਂ ਹੋਣੀਆਂ, ਕਿਸੇ ਦੀ ਅੱਖ ਚਲੀ ਗਈ, ਕਿਸੇ ਦੀਆਂ ਦੋਨੇ ਚਲੀਆਂ ਗਈਆਂ, ਕਿਸੇ ਦੀਆਂ ਮਾਵਾਂ ਚਲੀਆਂ ਗਈਆਂ, ਕੀ ਕਰੇਗਾ ਤੂੰ ਜੋ ਤੇਰੇ ਹੱਥ ਖੋਲੇ ਜਾਣ। ਤੂੰ ਕੁਛ ਨਹੀਂ ਕਰ ਰਿਹਾ, ਜੋ ਕਰ ਰਿਹਾ ਤੂੰ ਉਹਦਾ ਹੁਕਮ ਮੰਨ ਕੇ ਕਰੀ ਚੱਲ, ਉਹਦਾ ਹੁਕਮ ਹੈ ਕਿਰਤ ਕਰ, ਤੂੰ ਕਰ, ਇਹ ਉਹਦਾ ਹੁਕਮ ਮੰਨ ਰਿਹਾ, ਤੂੰ ਕਰ ਕੁਛ ਨੀ ਰਿਹਾ, ਕਰਾ ਰਿਹਾ ਤੇਰੇ ਕੋਲੋਂ, ਉਹਨੂੰ ਸਮਰਪਿਤ ਹੋ ਜਾ ਬਸ। ਇਸ ਕਰਕੇ ਉਹ ਫਿਰ ਸਦਾ ਤਿਰਕੇ ਰੰਗ ਰਹੇ, ਉਹ ਪਰਮਾਤਮਾ ਦੇ ਰੰਗ ਕੀ ਆਨੰਦ ਵਿਚ ਰਹਿੰਦੇ ਆ ਜਿਨ੍ਹਾਂ ਨੇ ਵਿਚੋਂ ਹੰਗਤਾ ਖੋ ਦਿੱਤੀ, ਆਪਣਾ ਆਪਾ ਗਵਾ ਦਿੱਤਾ। ਹਾਂ ਹਾਂ ਮੈਂ ਵਿਚੋਂ ਹੋ ਗਏ, ਹਾਂ ਹਾਂ ਨੂੰ ਮੈਨੂੰ ਵਿਚੋਂ ਹੋਣਾ, ਦੂਜਾ ਮੇਟਾ ਇੱਕ ਹੋ ਗਏ, ਦਵੈਸ਼ ਮੇਟ ਦਿੱਤੀ ਤਾਂ ਵਾਹਿਗੁਰੂ ਦੇ ਨਾਲ ਇੱਕ ਸਰੂਪ ਹੋ ਗਏ, ਉਹਦੇ ਨਾਲ ਇੱਕ ਹੋਣ ਵਾਸਤੇ ਦਵੈਸ਼ ਨੂੰ ਮੇਟਣਾ ਪਏਗਾ। ਸੋ ਅੱਗੇ ਫਰਮਾਨ ਕਰਦੇ ਹਨ,
ਤਨ ਮਨ ਸੀਤਲ ਮੁਖ ਉਜਲੇ ਪਿਰਕਾ ਵਾਹੇ ਪਿਆਰ।
ਉਹਨਾਂ ਦਾ ਭਾਈ ਤਨ ਸਰੀਰ ਵੀ ਮਨ ਵੀ ਸੀਤਲ ਕਹੀਏ ਸ਼ਾਂਤ ਹੋ ਗਿਆ, ਸ਼ਾਂਤੀ ਨੂੰ ਪ੍ਰਾਪਤ ਹੋ ਗਏ, ਤੇ ਮੁੱਖ ਜਸ ਵਾਲੇ ਹੋ ਗਏ, ਉਜਾਲੇ ਵਾਲੇ ਹੋ ਗਏ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ, ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ, ਉਹ ਤਾਂ ਹੋਰਨਾਂ ਨੂੰ ਉਤਾਰਨ ਦੇ ਵੀ ਸਮਰੱਥ ਹੋ ਗਏ। ਪਿਰਕ ਹੈ ਆਪਣੇ ਪਤੀ ਦੇ ਨਾਲ ਪਿਆਰੇ ਪਤੀ ਦੇ ਨਾਲ ਪ੍ਰੇਮ ਕਰਕੇ ਉਹ ਪਿਆਰਾ ਹੈ ਪਰਮੇਸ਼ੁਰ ਤੇ ਉਹਦੇ ਨਾਲ ਭਾਏ ਪ੍ਰੇਮ ਕਰਕੇ ਤੇ ਉਹਨਾਂ ਨੂੰ ਉਹਨਾਂ ਨੇ ਤਨ ਵੀ ਸ਼ੀਤਲ ਕਰ ਲਿਆ ਮਨ ਵੀ ਸ਼ੀਤਲ ਕਰ ਲਿਆ। ਸੰਸਾਰ ਦਾ ਹਰ ਪਦਾਰਥ ਸਾਡੇ ਮਨ ਨੂੰ ਤਪਾਉਣ ਵਾਲਾ ਹੈ, ਸੰਸਾਰ ਦੇ ਸੰਬੰਧੀ ਵੀ ਸਾਨੂੰ ਤਪਾਉਣ ਵਾਲੇ ਨੇ, ਭਾਵੇਂ ਸਾਡੀ ਆਪਣੀ ਸੰਤਾਨ ਭਾਵੇਂ ਸਾਡੇ ਆਪਣੇ ਸੰਬੰਧ, ਕਿਤੇ ਨਾ ਕਿਤੇ ਕੋਈ ਨਾ ਕੋਈ ਸੰਬੰਧੀ ਜ਼ਰੂਰ ਤਕਲੀਫ ਜ਼ਰੂਰ ਦਿੰਦਾ, ਪਰ ਇੱਕ ਪਰਮਾਤਮਾ ਹੈ ਜੇ ਉਹਦੇ ਨਾਲ ਜੁੜ ਜਾਈਏ ਉਹ ਕਦੇ ਤਕਲੀਫ ਨਹੀਂ ਦਿੰਦਾ, ਉਹਦਾ ਨਾਮ ਵੀ ਸ਼ਾਂਤੀ ਦਿੰਦਾ, ਸਾਨੂੰ ਸੁੱਖ ਦਿੰਦਾ, ਸਰੀਰ ਸੁੱਖ ਦਿੰਦਾ, ਇਸ ਕਰਕੇ ਅਸਲੀ ਸੁੱਖ ਦਿੰਦਾ। ਅਸੀਂ ਨਕਲੀ ਸੁੱਖ ਦੇ ਭਾਵ ਦੇ ਵਿੱਚ ਜ਼ਿੰਦਗੀ ਖੋ ਬੈਠਦੇ ਹਾਂ ਤੇ ਅਸਲੀ ਸੁੱਖ ਪਰਮਾਤਮਾ ਦੇ ਜਿੰਦਰ ਕਲ ਤਾਤੀ ਠੰਡਾ ਹਰ ਨੌ ਆਤਿਸ਼ ਦੁਨੀਆਂ ਖੁਣਕ ਨਾਮ ਖੁਦਾਇਆ। ਪਰਮਾਤਮਾ ਦਾ ਨਾਮ ਹੀ ਠੰਡਾ ਹੈ, ਪਰਮਾਤਮਾ ਦਾ ਨਾਮ ਹੀ ਸ਼ੀਤਲ ਕਰਨ ਵਾਲਾ ਹੈ।
ਸੀ ਸੁਖਾਲੀ ਪਰਵਾ ਹੋਵੇ ਕ੍ਰਿਸ਼ਨਾ ਵਾਰ
ਅੰਤਿਸ਼ ਕਰਨ ਦੀ ਸੇਜਾ ਸੁੱਖ ਦੇਣ ਵਾਲੀ ਹੋ ਗਈ। ਜਦੋਂ ਅੰਤਿਸ਼ ਕਰਨ ਦੀ ਇਕਾਗਰਤਾ ਆ ਗਈ ਸੁਖਦਾਇਕ ਲੱਗਦਾ ਸਭ ਕੁਛ। ਬਿਮਾਰੀ ਦੀ ਹਾਲਤ ਵਿੱਚ ਮਰੀਜ਼ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਪਦਾਰਥ ਵੀ ਚੰਗੇ ਪਦਾਰਥ ਵੀ ਚੰਗੇ ਨਹੀਂ ਲੱਗਦੇ ਕਿਉਂਕਿ ਬਿਮਾਰ ਹੈ। ਤੇ ਇਸ ਤਰ੍ਹਾਂ ਜਦੋਂ ਤੰਦਰੁਸਤੀ ਹੈ ਉਦੋਂ ਪਾਣੀ ਦੇ ਵਿੱਚੋਂ ਵੀ ਸਵਾਦ ਆ ਰਿਹਾ, ਪਾਣੀ ਚੋਂ ਵੀ ਆਨੰਦ ਆ ਰਿਹਾ। ਕੁਛ ਫਿੱਕਾਪਣ ਅੰਦਰ ਸੀ, ਰੋਗ ਸੀ, ਰੋਗੀ ਦੀ ਜ਼ਬਾਨ ਮੁੱਖ ਐਸਾ ਹੋ ਜਾਂਦਾ ਹੈ। ਬਹੁਤ ਵਾਰ ਤੁਸੀਂ ਮਹਿਸੂਸ ਕੀਤਾ ਹੋਊਗਾ ਜਦੋਂ ਕਿਤੇ ਬਿਮਾਰੀ ਦੀ ਹਾਲਤ ਵਿੱਚ ਮੂੰਹ ਵਿੱਚ ਮਿੱਠੀ ਚੀਜ਼ ਪਾਈ ਵੀ ਮਿੱਠੀ ਨਹੀਂ ਲੱਗਦੀ। ਜਿੰਨੀ ਦੇਰ ਤੱਕ ਸਾਡੇ ਅੰਤਿਸ਼ ਕਰਨ ਦੇ ਅੰਦਰ ਕੋਈ ਰੋਗ ਪਿਆ ਹੈ ਉਨੀ ਦੇਰ ਤੱਕ ਨਾਮ ਭਾਵੇਂ ਹੈ ਮਿੱਠਾ ਪਰ ਉਹ ਮਿੱਠਾ ਲੱਗਦਾ ਨਹੀਂ। ਤਾਸੀਰ ਮਿੱਠੀ ਹੈ, ਮਿੱਠੇ ਦੀ ਤਾਸੀਰ ਤਾਂ ਮਿੱਠੀ ਹੈ ਪਰ ਮਿੱਠਾ ਕਿਉਂ ਨਹੀਂ ਲੱਗ ਰਿਹਾ? ਕਿਉਂਕਿ ਰੋਗੀ ਹੈ। ਜਿੰਨੀ ਦੇਰ ਤੱਕ ਜੋ ਜੋ ਦਿਸਦਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਯੋਗੀ। ਸੇਜ ਸੁਖਾਲੀ ਅੰਤਿਸ਼ ਕਰਨ ਦੀ ਸੇਜਾ ਜਿਹੜੀ ਹੈ ਫਿਰ ਪਤੀ ਦੀ ਸਖਿਆਤਾ ਕਾਰ ਜਦੋਂ ਹੋਮੇ ਔਰ ਕ੍ਰਿਸ਼ਨਾ ਦੋਨੇ ਮਰ ਗਈਆਂ ਤੇ ਉਸ ਵੇਲੇ ਸੇਜ ਸੁਖਾਲੀ ਅੰਤਿਸ਼ ਕਰਨ ਦੀ ਸੇਜਾ ਜਿਹਦੇ ਤੇ ਪਰਮਾਤਮਾ ਰੂਪ ਪਤੀ ਨੇ ਸਾਕਸ਼ਾਤ ਹੋਣਾ ਹੈ ਉਹ ਸੁਖਦਾਇਕ ਹੋ ਗਈ ਹੈ।
ਕਰ ਕਿਰਪਾ ਘਰ ਆਇਆ ਗੁਰ ਕਾ ਹਿਤ ਅਪਾਰ।
ਤੇ ਜਿਹੜਾ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ ਤੇ ਗੁਰੂ ਦੇ ਨਾਲ ਪ੍ਰੇਮ ਕਰਕੇ ਉਹਦੀ ਸਖਿਆਤਾ ਕਾਰ ਹੋਈ, ਹੁਣ ਕਿਰਪਾ ਕਰਕੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਇਆ, ਸਾਕਸ਼ਾਤ ਹੋ ਗਿਆ, ਸਖਿਆਤਾ ਕਾਰ ਹੋ ਗਈ। ਕਦੋਂ? ਜਦੋਂ ਬਿਰਤੀ ਬ੍ਰਹਮਾਕਾਰ ਹੋ ਗਈ। ਇਸ ਵੇਲੇ ਸਾਡੀ ਬਿਰਤੀ ਜਿਹੜੀ ਹੈ ਉਹ ਸੰਸਾਰ ਦੇ ਕਾਰਨ ਘਰ ਹੀ ਕਰਦੀ ਹੈ, ਪਦਾਰਥਾਕਾਰ ਬਿਰਤੀ ਹੈ ਸਾਡੀ ਹਰ ਵੇਲੇ ਹੈ। ਪਦਾਰਥਾਕਾਰ ਬਿਰਤੀ ਦੇ ਵਿੱਚ ਕੀ ਹੈ? ਹਰ ਵੇਲੇ ਧਨ ਦੀ ਪਦਾਰਥ ਦੀ ਪ੍ਰਾਪਤੀ ਦੇ ਲਈ ਚਿੰਤਨ ਚੱਲ ਰਿਹਾ। ਬ੍ਰਹਮਾਕਾਰ ਬਿਰਤੀ ਦੇ ਵਿੱਚ ਕੇਵਲ ਬ੍ਰਹਮ ਦਾ ਚਿੰਤਨ ਰਹਿ ਜਾਂਦਾ, ਹੋਰ ਕੁਛ ਨਹੀਂ। ਸੋ ਇਸ ਵਾਸਤੇ ਪ੍ਰਮਾਣ ਕਰਦੇ ਨੇ ਜਦੋਂ ਤ੍ਰਿਸ਼ਨਾ ਆਦਿ ਖਤਮ ਹੋ ਗਏ।
ਵਰ ਪਾਇਆ ਸੁਹਾਗਣੀ ਕੇਵਲ ਇੱਕ ਮੁਰਾਰ।
ਉਸ ਵੇਲੇ ਫਿਰ ਮੁਰਦੈਤ ਨੂੰ ਮਾਰਨ ਵਾਲਾ ਮੁਰਾਰ, ਮੁਰਦੈਤ ਦਾ ਆਰੀ ਦੁਸ਼ਮਣ, ਇਹਦਾ ਅਰਥ ਬਣਿਆ ਜਿਹਨੇ ਮੁਰਦੈਤ ਮਾਰਿਆ ਸੀ ਉਹ ਕੁਰਬਾਨ। ਅਗਿਆਨ ਰੂਪ ਮੁਰਦੈਤ ਨੂੰ ਮਾਰਨ ਵਾਲਾ, ਗਿਆਨ ਦੇਣ ਵਾਲਾ ਐਸਾ ਉਹ ਮੁਰਾਰੀ ਦਾ ਸਰੂਪ ਗੁਰੂ ਹੈ। ਉਹਦੇ ਦੁਆਰਾ ਬਲ ਪਾਇਆ, ਪਤੀ ਪਰਮਾਤਮਾ ਰੂਪ ਬਲ ਪਾਇਆ ਸੁਹਾਗਣੀ, ਉਹ ਸੁਹਾਗਵੰਤੀਆਂ ਹਨ ਅਥਵਾ ਮੁਰਾਰੀ ਪਰਮੇਸ਼ਰ ਵਾਹਿਗੁਰੂ ਉਹ ਪ੍ਰਾਪਤ ਕਰ ਲਿਆ ਹੈ।
ਤਵੇ ਗੁਨਹ ਬਖਸ਼ਾਏ ਲਾਏ ਉਹਨੋਂ ਮੇਲੇ ਮਿਲਣਹਾਰ।
ਮੇਲਣ ਵਾਲੇ ਗੁਰੂ ਨੇ ਜਦੋਂ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਨਾਲ ਮੇਲ ਦਿੱਤੀ ਤਾਂ ਉਹਦੇ ਸਾਰੇ ਜਨਮਾਂ ਦੇ ਗੁਨਾਹ ਬਖਸ਼ਾ ਦਿੱਤੇ। ਗੁਨਾਹ ਬਖਸ਼ੇ ਜਾਂਦੇ ਨੇ ਕਿ ਨਹੀਂ ਤਾਂ ਇਹ ਛੁਟਕਾਰਾ ਹੋਣ ਵਾਲਾ ਛੁੱਟੀਆਂ ਛੁਟਕਾਰਾ ਰਹੇਗੀ। ਕਿਨ ਕਿਨ ਭੁੱਲਣਹਾਰ ਬਖਸ਼ਣਹਾਰਾ ਬਖਸ਼ਦਾ ਹੈ,
ਜਨਾਬ ਵੀ ਇਸੇ ਤਰ੍ਹਾਂ ਸਾਡੇ ਬਖਸ਼ੂਗਾ ਉਹਦੇ ਤੇ ਆਸ ਰੱਖੋ ਬੜਾ ਵਿਖੇ ਇਸ ਵਾਸਤੇ ਸਾਰੇ ਗੁਨਾਹ ਬਖਸ਼ ਦਿੱਤੇ
ਨਾਨਕ ਆਖਣੇ ਆਖਿਆ ਜੀ ਸੁਣੋ ਧਰੀ ਪਿਆਰ
ਇਹ ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਨੇ ਆਖਣ ਵਾਲੇ ਹੋ ਕਰਕੇ ਆਖਿਆ ਜਸ ਕਰਨ ਵਾਲੇ ਹੋ ਕਰਕੇ ਜਸ ਕਰੀਏ ਸੁਣ ਕਰਕੇ ਪਰਮਾਤਮਾ ਦੀ ਸਿਹਤ ਨਾਮ ਦੇ ਵਿੱਚ ਪ੍ਰੇਮ ਨੂੰ ਧਾਰਨ ਕਰੇ ਪ੍ਰੇਮ ਧਾਰਨ ਕਰੇ ਇਹ ਕਰੇ ਪਿਆਰ ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵੀ ਆਓ ਸਮਾਂ ਹੋ ਗਿਆ ਸਮਾਪਤੀ ਹੈ ਬਹੁਤ ਬਹੁਤ ਧੰਨਵਾਦ ਸਾਰੀਆਂ ਗੁਰਮੁਖ ਰੂਹ ਗੁਰੂ ਦਰਬਾਰ ਵਿਚ ਬੈਠ ਕੇ ਆਪਣੇ ਦੂਰ ਦੁਰਾਡੇ ਕਥਾ ਦਾ ਆਨੰਦ ਮਾਣਦੇ ਆ ਉਹਨਾਂ ਚ ਕਦੀ ਕਿਵੇਂ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।